हर बिसरत तेरे गुण गलिया, हर बिसरत तेरे गुण गलिया। हर बिसरत तेरे गुण गलिया, हर बिसरत तेरे गुण गलिया। मन एक न चेतस मूड मना,
मन एक न चेतस मूड मना,
मन एक न चेतस मूड मना,
मन एक न चेतस मूड मना।
हर बिसरत तेरे गुण गलिया, हर बिसरत तेरे गुण गलिया। तित सरवर पहले निवास, तित सरवर पहले निवास, पानी पावक तिन्हे किया, पानी पावक तिन्हे किया। पंकज मोह पग नागी चाले, पंकज मोह पग नागी चाले। हम देखा ते डूबी आले, हम देखा ते हर बिसरत तेरे गुण गलिया, हर बिसरत तेरे गुण गलिया। मन एक न चेतस मूड मना,
मन एक न चेतस मूड मना,
मन एक न चेतस मूड मना, हर बिसरत तेरे गुण गलिया, हर बिसरत तेरे गुण गलिया। सतगुरु जी कहंदे ने कि गुण तां बहुत ने तेरे च, बहुत गुणवान भी होंदा कोई, बहुत विद्वान होंदा कोई, बड़े उच्चे अहुदियां ते बैठदा कोई, बहुत वड्डे बिजनेस व्यापार करदा कोई, बहुत दुनिया विच नाम कमांदा कोई, बहुत गुण है दिसदे ने, नजर भी आउंदे ने, ई गुण नजर आउंदे ने। पर सतगुरु जी कहते मेरी नज़र कुछ होर भी देखती है, कोई डीसी है, कोई एसएसपी है, कोई मिनिस्टर है, कोई चीफ मिनिस्टर है, कोई मंत्री है, कोई प्रधानमंत्री है। गुण है ना, गुण करके गया है। पर सतगुरु जी कहते जब घर विच जांदा है ना, घर विच जाने उसका अंतरीव जीवन आंसुआं नाल भरिया होया है। आंसुआं नाल अंतरीव जीवन आंसुआं नाल भरिया होया है। दुख ही दुख ने, घर दे विच सारे गुण गल गए ने, जीवन च गुण गले ही हुए ने। जिथे सतगुरु जी गुण गलिया कहिंदे ने, गल जाए कोई चीज, कोई सब्जी गल जाए, पहले गल जाए, कोई फ्रूट गल जाए, फल गल जाए, जिथे वो कम दा नहीं रहिंदा उत्थे उहदे चों दुर्गंधी भी आउणी शुरू हो जांदी। एवें ही लगदा जीवन, जीवन करीब करीब इस तरह का ही प्रतीत हो रहा है। गुण तो है, दुनिया वेखदी है बड़ा वड्डा व्यापारी, बड़ा वड्डा बिजनेसमैन, बड़ा वड्डा गुण है, क्योंकि दिमाग तो बिना बिजनेस नहीं हो सकता, एक गुण है। कोई कहिंदा बड़ा वड्डा दुकानदार है, वो भी गुण तो बिना दुकानदार नहीं हो सकता। कोई कहिंदा बड़ा वड्डा ऑफिसर है, जज है, सैशन जज है, सुप्रीम कोर्ट का जज, गुण है। वो दुनिया नू फैसले सुनाउण वाले जज अपने घर विच आंसुआं च डुबे हुए नजर आते हैं, आंसुआं च डुबे हुए हैं। एक गुण किसी काम दे नहीं, जीवन विच शांति नहीं ले सकते, जीवन विच आनंद नहीं होया इन्हां गुणां नाल, इस काम तो नहीं आए, उल्टा गले हुए ने, यह दुर्गंधित हो गया जीवन। उन्हां गुणां च भी दुर्गंधी है, उन्हां गुणां च उन्हां गुणां च भी दुर्गंधी, सुगंधी नहीं है। मिनिस्टर हुंदिया होया भी मिनिस्टर दे धर्म ते कायम नहीं है, सुगंधी नहीं है, दया नहीं है। जज हुंदिया होया भी जज दे कर्म धर्म विच पूरा नहीं है, दुर्गंधी है, उहदे विच रिश्वत है, रिश्वत खोरी है, दुर्गंधी। तो सतगुरु जी कहिंदे ने इह गुण मैं देखदा हाँ ते गुण गले होए ने। सिख कहिंदा है जी ये गुण क्यों गल गए, ते गुरु जी कहिंदे ने इक्को ही गल है, तू हरि नूं विसरिया, परमात्मा नूं विसरिया, प्रभु नूं विसरिया है, ये गुण गल गए। हर बिसरत ते सिमरन नाल इस सारे गुण तेरे काम आ सकन, सारे तेरे गुण शोभा पा सकन। दास कई बार बेनती करता है कि सिफरां सिफरां जिन्निया मर्जी इकट्ठिया कर दियो, जे एका ना लग्या होवे कीमत नहीं बनती। सिफर 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 की कीमत बनी? कुछ नहीं। जे एक पहला लग जाए तो फिर एक भी सिफर लग जाए तो दस गुणा हो जाए। जे परमात्मा का चिंतन करता है तो फिर एक गुण तेरे विच होवेगा तो तेरी कीमत दस गुणा, दूसरा गुण तेरी कीमत सौ गुणा, तीसरा गुण तेरी कीमत हजार गुणा, चौथा गुण तेरी कीमत 10,000 गुणा। फिर कीमत वधदी, हर एक सिफर हर एक गुण तेनू 10 गुणा करदा जाएगा। ते जे एक ना लगया तेरे गुण किसी भी कीमत ते नहीं, गल गए, इतने गल गए, क्योंकि गली चीज नू फिर कोई वरतों च नहीं लिया, वरतन योग नहीं रहिंदी, उन्हूं सुट दिता जांदा। ते हर एक इंसान भावे वह कितने भी उच्चे अहुदे ते है, किसी भी फील्ड विच है, किसी भी लाइन विच है, वह करीब करीब आत्महत्या के किनारे ते पहुंचया होया। बहुत बार अच्छे अच्छे इंसान, पढ़े लिखे इंसान, बिजनेसमैन, दुनिया जिन्हां नूं सलामा करदी है ते ओह घर विच तरकीब बना रहा कि मैं जहर ही खा लवां तां चंगा। गुण गल गए ने, गली चीज सुट दित्ती जांदी है। तू अपने जीवन नूं सुट्टण तक तैयार है, जहर खाण तक तैयार हो गया है, फिर तुसीं घर विच कहिंदे हो यह जीवन भी कोई जीवन है, ये जीवन भी कोई जीवन है। तुसी तां जीवन जीउंदे होए भी उदास, मूंह लटके होए आंसुआं विच। सतगुरु तां कहिंदे ने जिहड़ा गुरमुख है वह तां मरन वेले भी मुस्कुरा रहा है, वह मौत नूं वेख के भी मुस्कुरा रहा है, जिहड़ा गुरमुख है। ते झाती मारो, जां तां असीं गुरमुख नहीं बने कि जीवन विच ही नहीं मुस्कुरा रहे, मौत वेले किवें मुस्कुरावांगे। जीवन जिउंदिया होया मुस्कुराहट खत्म हो गई ते मौत वेले किवें मुस्कुरावांगे। गुरमुख हसदा जाए अंत ना रोईए, 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 जी गुरमुख हसदा जाए अंत ना रोईए, गुरमुख हसदा जाए अंत ना रोईए, गुरमुख हसदा जाए अंत ना रोईए, गुरमुख हसदा जाए अंत ना रोईए। ये गुरमुख जो अंत समय भी हसदा जांदा है ते तू जीवन जिउंदिया भी रो रहा, फर्क है ना, कुछ फर्क है। इनू समझण की कोशिश कर, ये मार्ग लै सतगुरु तो, बाणी तो, जिहदे हथ विच बाणी आ गई, जिहदे हिरदे विच बाणी दी विचार आ गई, समझो उहदे हथ विच प्रकाश आ गया। जिहड़ा जीवन का अंधेरा है ना, वह नहीं रहेगा, अग्ञान नहीं रहेगा, जे बाणी आ गई। असीं बाणी नूं मनदे हाँ, बाणी दी नहीं मनदे। असीं सारे बाणी नूं मनदे हाँ, बाणी नूं मनण वाले बैठे हो, बिल्कुल इस गल ते भरोसा है, पर भागां वाले हो कि बाणी नूं तां मन रहे हो ना। रोज़ आओगे बाणी नूं मनदिआं मनदिआं एक दिन बाणी दी मननी शुरू कर दोगे, पर ध्यान देना कि अजे बाणी नूं मनदे हाँ कि बाणी दी मनदे हाँ, कि हुण साडा जीवन कित्थे चल रहा, गुरसिखी मार्ग विच कित्थे। बाणी नूं मनना आके सतगुरु जी नूं मत्था टेकना, ये बाणी नूं मनना, ये बाणी दी मनना, जो सतगुरु जी कह रहे ने वो मनना। सतगुरु जी कहिंदे ने पर का बुरा ना राखो चीत, फिर इहदे ते कमाई करनी शुरू करनी घर विच जाके, कि मैं किसे दा बुरा तां नहीं चितवदा, क्योंकि मेरे गुरु ने कहा मैं उस दी मनणी, मैं उस नूं तां मनदा हाँ पर उस दी भी मनणी, बाणी नूं मनदा हाँ बाणी दी भी मनणी। 80,000 ਦਾ ਇਕੱਠ ਸੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਸਾਰੇ ਗੁਰੂ ਨੂੰ ਮੰਨਣ ਵਾਲੇ, ਕਲਗੀਧਰ ਜੀ ਨੂੰ ਮੰਨਣ ਵਾਲੇ ਹੈ ਨਾ, ਤੇ ਕਲਗੀਧਰ ਦੀ ਮੰਨਣ ਵਾਲੇ ਕਿੰਨੇ ਸੀ? 80,000 ਚੋਂ 5। ਤੋ ਗੁਰੂ ਦੀ ਮੰਨਣ ਵਾਲਿਆਂ ਦੀ ਰੇਸ਼ੋ ਬਹੁਤ ਘੱਟ ਨਿਕਲਦੀ ਹੈ। ਗੁਰੂ ਦੀ ਮੰਨਣ ਵਾਲੇ, ਗੁਰੂ ਨੂੰ ਮੰਨਣ ਵਾਲਿਆਂ ਦਾ ਹਜ਼ਾਰਾਂ ਦਾ ਇਕੱਠ, ਪਰ ਮੰਨਣ ਵਾਲਿਆਂ ਦੀ ਗਿਣਤੀ ਉਂਗਲਾਂ ਤੇ ਗਿਣ। ਜਿਸ ਦਿਨ ਗੁਰੂ ਦੀ ਮੰਨਣ ਲੱਗ ਜਾਵੇਗਾ ਨਾ, ਉਸ ਦਿਨ ਗੱਲ ਬਣ ਜਾਏਗੀ। ਜੀਵਨ ਤੇਰਾ ਹੁਕਮ ਵਿੱਚ ਆ ਜਾਵੇਗਾ, ਮਨ ਤੇਰਾ ਹੁਕਮ ਵਿੱਚ ਆ ਜਾਵੇਗਾ, ਹੁਕਮਾਂ ਵਿੱਚ ਆਉਣਾ ਸ਼ੁਰੂ ਕਰ ਦੇਵੇਗਾ। ਜਿਹੜਾ ਹੁਣ ਹਉਮੈ ਦੇ ਵਿੱਚ ਹੋ ਕੇ ਰੋਂਦਾ ਹੈ, ਕਦੇ ਹੱਸਦਾ ਹੈ, ਕਦੇ ਦੁੱਖ ਕਦੇ ਸੁੱਖ, ਕਦੇ ਲੋਭ ਲਹਿਰ ਦੀਆਂ ਥਪੇੜਾਂ ਖਾਨੇ ਠੋਕਰਾਂ ਖਾਨੇ, ਇਹ ਸਭ ਹਉਮੈ ਕਾਰਨ ਹੈ। ਤੇ ਸਤਿਗੁਰੂ ਕਹਿੰਦੇ ਨੇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜੇ ਹੁਕਮ ਨੂੰ ਬੁੱਝਣ ਲੱਗ ਜਾਵੇਂਗਾ, ਹੁਕਮਾਂ ਤੇ ਚੱਲਣਾ ਸ਼ੁਰੂ ਕਰ ਦੇਵੇਂਗਾ, ਤੇ ਤੇਰਾ ਜੀਵਨ ਇਹ ਆਨੰਦ ਹੋ ਜਾਏ, ਆਨੰਦਮੈ ਹੋ ਜਾਏ। ਹਾਲੇ ਜੋ ਤੂੰ ਜੀਵਨ ਚੱਲ ਰਿਹਾ ਉਹ ਤੇਰੇ ਮਨ ਦੀ ਮੱਤ ਹੈ, ਤੇ ਜਦ ਹੁਕਮ ਮੰਨਣ ਲੱਗ ਜਾਵੇਂਗਾ ਫਿਰ ਤੇਰਾ ਜੀਵਨ ਗੁਰਮਤ ਦੇ ਮੁਤਾਬਕ ਹੋ ਜਾਏਗਾ। ਗੁਰਮਤ ਹੁਕਮ ਹੈ, ਗੁਰਮਤ। ਕਈ ਕਹਿੰਦੇ ਨੇ ਜੀ, ਕਿਰਪਾਨ ਦਾ ਕੀ ਫਾਇਦਾ? ਇਹਦਾ ਸੈਂਟੀਫਿਕ ਰੀਜ਼ਨ ਹੈ। ਮੈਂ ਕਿਹਾ ਤੈਨੂੰ ਹੁਕਮ ਨਹੀਂ ਪਿਆਰਾ ਲੱਗਿਆ, ਹੁਕਮ ਨਹੀਂ ਸਮਝ ਵਿੱਚ ਆਇਆ, ਹੁਕਮ ਦੀ ਕੋਈ ਵੈਲਿਊ ਨਹੀਂ ਤੇਰੀ ਨਜ਼ਰ ਵਿੱਚ। ਜੇ ਕਲਗੀਧਰ ਜੀ ਦੇ ਹੁਕਮ ਦੀ ਕੋਈ ਕਦਰ ਨਹੀਂ ਤੇਰੀ ਨਜ਼ਰ ਵਿੱਚ, ਤਾਂ ਤੈਨੂੰ ਸਮਝਾਉਣ ਦਾ ਵੀ ਕੋਈ ਫਾਇਦਾ ਨਹੀਂ। ਹੁਕਮ ਹੈ, ਇਤਨਾ ਹੀ ਹੁਕਮ ਵਿੱਚ ਨਹੀਂ ਆਇਆ। ਕਹਿੰਦੇ ਜੀ ਕੇਸ, ਇਹਦਾ ਮਹੱਤਵ ਕੀ? ਕੀ ਹੁਕਮ ਮਹੱਤਵ ਨਹੀਂ ਹੈ ਤੇਰੇ ਜੀਵਨ 'ਚ? ਕਲਗੀਧਰ ਜੀ ਦਾ ਹੁਕਮ ਨਹੀਂ ਮਹੱਤਵ ਰੱਖਦਾ? ਇੱਕ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ, ਕੁਰਬਾਨ ਹੋਣ ਲਈ ਤਿਆਰ ਹੈ, ਜਿਸ ਤੋਂ ਦੁਨਿਆਵੀ ਪਿਆਰ ਹੋ ਜਾਏ ਕਿਸੇ ਨਾਲ, ਉਹ ਕਹਿ ਦੇਵੇ ਕਿ ਇਸ ਤਰ੍ਹਾਂ ਦਾ ਰੰਗ ਮੈਨੂੰ ਬੜਾ ਅੱਛਾ ਲੱਗਦਾ, ਤੂੰ ਉਸ ਤਰ੍ਹਾਂ ਦੇ ਰੰਗ ਪਹਿਨਣੇ ਸ਼ੁਰੂ ਕਰ ਦਿੰਦਾ, ਉਹ ਕਹਿ ਦੇਵੇ ਤੇ ਮੈਨੂੰ ਤੇਰੀ ਪੱਗ ਇਸ ਤਰ੍ਹਾਂ ਦੀ ਚੰਗੀ ਲੱਗਦੀ ਹੈ, ਤੂੰ ਉਸ ਤਰ੍ਹਾਂ ਦੀ ਪੱਗ ਬੰਨਣੀ ਸ਼ੁਰੂ ਕਰ ਦਿੰਦਾ, ਤੇ ਕੀ ਤੇਰੀ ਦੋਸਤੀ ਤੇਰਾ ਪਿਆਰ ਕਲਗੀਧਰ ਪਿਤਾ ਨਾਲ ਨਹੀਂ? ਤੈਨੂੰ ਕਲਗੀਧਰ ਪਿਤਾ ਦਾ ਹੁਕਮ ਨਹੀਂ ਚੰਗਾ ਲੱਗਿਆ? ਕੇਸ ਕੰਘਾ ਕੜਾ ਕਿਰਪਾਨ ਕਸ਼ਹਿਰਾ, ਇਹ ਪੰਜ ਕਕਾਰ ਹੁਕਮ ਹੈ। ਤੈਨੂੰ ਹੁਕਮ ਨਹੀਂ ਪਿਆਰਾ ਲੱਗਦਾ, ਤਾਂ ਨਿਰਸੰਦੇਹ ਕਿਤੇ ਨਾ ਕਿਤੇ ਤੇਰੇ ਭਾਵਨਾ ਵਿੱਚ ਕਮੀ ਹੈ, ਕਿ ਤੈਨੂੰ ਕਲਗੀਧਰ ਵੀ ਹਾਲੇ ਓਨੇ ਪਿਆਰੇ ਨਹੀਂ ਲੱਗੇ, ਜਿੰਨੇ ਪਿਆਰੇ ਲੱਗਣ ਨਾਲ ਉਹਦਾ ਹਰ ਹੁਕਮ ਪਿਆਰਾ ਲੱਗੇ। ਅਤੇ ਜਦ ਹੁਕਮਾਂ ਵਿੱਚ ਆ ਜਾਵੇਗਾ ਤਾਂ ਹਉਮੈ ਦੂਰ ਹੋ ਜਾਵੇਗੀ, ਜਦ ਹਉਮੈ ਦੂਰ ਹੋ ਗਈ ਤੇਰੇ ਜੀਵਨ ਦੇ ਦੁੱਖਾਂ ਦਾ ਨਾਸ ਹੋ ਜਾਵੇਗਾ, ਆਨੰਦ ਆਨੰਦਮੈ ਹੋ ਜਾਏਗਾ। ਹੁਣ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਤਿਤ ਸਰਵਰੜੈ ਪੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਤਿਤ ਸਰਵਰੜੈ ਪੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪਾਣੀ ਪਾਵਕ ਤਿਨਗੇ ਕੀਆ, ਪਾਣੀ ਪਾਵਕ ਤਿਨਗੇ ਕੀਆ। ਪੰਕਜ ਮੋ ਪਗ ਨਾਹੀ ਚਾਲੈ, ਪੰਕਜ ਮੋ ਪਗ ਨਾਹੀ ਚਾਲੈ, ਹਮ ਦੇਖਾ ਤੈ ਕਹਿੰਦੇ ਤਿਤ ਸਰੋਵਰ ਹੈ ਪਹਿਲੇ ਨਿਵਾਸਾ। ਇਸ ਸੰਸਾਰ ਨੂੰ ਸਰੋਵਰ ਕਹਿ ਰਹੇ ਨੇ ਸਤਿਗੁਰੂ ਜੀ। ਤਿਤ ਸਰੋਵਰ ਹੈ ਪਹਿਲੇ ਨਿਵਾਸਾ। ਦਾਸ ਨੇ ਇਹ ਸ਼ਬਦ ਇਸ ਲਈ ਚੁਣਿਆ ਕਿ ਰੋਜ਼ ਰਹਿ ਰਾਜ ਸਾਹਿਬ ਜੀ ਦੇ ਵਿੱਚ ਪੜ੍ਹਦੇ ਹੈ। ਵਿਚਾਰ ਬਾਣੀ ਦਾ ਵਿਚਾਰ ਆ ਜਾਵੇ ਤੇ ਫਿਰ ਰੋਜ਼ ਪੜ੍ਹੋਗੇ ਤੇ ਚੇਤਾ ਆਵੇਗਾ, ਇਸ ਗੱਲ ਦਾ ਚੇਤਾ ਆਵੇਗਾ। ਰੋਜ਼ ਪੜ੍ਹੋਗੇ ਚੇਤਾ ਆਵੇਗਾ ਕਿ ਸਿੱਖੀ ਸਿੱਖਿਆ ਗੁਰ ਵਿਚਾਰ ਇਹਦੇ 'ਤੇ ਇਹ ਹੋਇਆ ਸੀ। ਚੇਤਾ ਆਵੇਗਾ, ਰੋਜ਼ ਚੇਤਾ ਆਵੇਗਾ, ਕਿਉਂਕਿ ਵਿਚਾਰ ਤੋਂ ਬਿਨਾਂ ਪੜ੍ਹੇ ਜਾਣਾ ਜਿਵੇਂ ਪਾਣੀ ਵਿੱਚ ਤਰਨਾ ਵੀ ਦੋ ਤਰ੍ਹਾਂ ਦਾ ਅਤੇ ਬਾਣੀ ਦਾ ਪੜ੍ਹਨਾ ਵੀ ਦੋ ਤਰ੍ਹਾਂ ਦਾ। ਪਾਣੀ ਵਿੱਚ ਤਰਨਾ ਇੱਕ ਲਹਿਰਾਂ ਲਹਿਰਾਂ ਵਿੱਚ ਉੱਤੇ ਉੱਤੇ ਇੰਨੇ ਮਿੰਟਾਂ ਵਿੱਚ ਇੰਨੇ ਮੀਟਰ, ਹਾਂ ਉਹ ਵੀ ਯੋਗਤਾ ਹੈ। ਉਹਨਾਂ ਨੂੰ ਵੀ ਕਿਸੇ ਨੂੰ ਤਾਂਬੇ ਦਾ, ਕਿਸੇ ਨੂੰ ਸੋਨੇ ਦਾ, ਕਿਸੇ ਨੂੰ ਪਿੱਤਲ ਦਾ ਤਗਮੇ ਮਿਲਦੇ ਨੇ, ਅਵਾਰਡ ਮਿਲਦੇ ਨੇ, ਉਹ ਵੀ ਯੋਗਤਾ ਹੈ। ਪਰ ਇੱਕ ਪਾਣੀ ਵਿੱਚ ਇੱਕ ਪੁਆਇੰਟ 'ਤੇ ਥੱਲੇ ਨੂੰ ਜਾਣਾ, ਗਹਿਰਾਈ ਵਿੱਚ ਜਾਣਾ ਹੈ, ਉਹ ਵੀ ਪਾਣੀ ਵਿੱਚ ਤਰਨਾ। ਪਰ ਹੀਰੇ ਲਾਲ ਜਵਾਹਰਾਤ ਤਾਂ ਉਹ ਪ੍ਰਾਪਤ ਕਰਦਾ ਜਿਹੜਾ ਇੱਕ ਜਗ੍ਹਾ ਨੀਚੇ ਉਤਰ ਜਾਏ ਪਾਣੀ ਵਿੱਚ। ਇਸੇ ਤਰ੍ਹਾਂ ਬਾਣੀ ਦਾ ਪੜ੍ਹਨਾ ਵੀ ਦੋ ਤਰ੍ਹਾਂ ਦਾ ਕਿ ਇਤਨੇ ਅੰਗ ਮੈਂ ਇਤਨੇ ਸਮੇਂ 'ਚ ਕਰ ਲੈਂਦਾ। ਇੱਕ ਇਹ ਹੈ ਬਾਣੀ ਦਾ ਪੜ੍ਹਨਾ, ਇੱਕ ਬਾਣੀ ਦਾ ਪੜ੍ਹਨਾ ਹੈ ਕਿ ਇੱਕ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਆ ਗਿਆ। ਇਤਿਹਾਸ ਵਿੱਚ ਜ਼ਿਕਰ ਆਇਆ ਕਿ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜਦ ਦੂਸਰੇ ਪਾਤਸ਼ਾਹ ਦੀ, ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ ਸੇਵਾ ਕਰਦੇ ਸਨ, ਬਿਆਸਾ ਦਰਿਆ ਤੋਂ ਗਾਗਰ ਲੈ ਕੇ ਆਉਂਦੇ ਸਨ ਅਤੇ 2.5 ਘੰਟਿਆਂ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਸੀ। 2.5 ਘੰਟਿਆਂ ਵਿੱਚ ਇਹ ਗਹਿਰਾ ਤਲ ਹੈ ਇੱਕ ਜਗ੍ਹਾ ਨੀਚੇ ਉਤਰਨਾ, ਕਿ ਜਦ ਆਇਆ ਤੂੰ ਸਦਾ ਸਲਾਮਤ ਨਿਰੰਕਾਰ, ਸੱਚਮੁੱਚ ਮਨ ਨਿਰੰਕਾਰ ਦੇ ਰੂਪ ਵਿੱਚ ਉਤਰਨ ਲੱਗਿਆ, ਉਹਦੀ ਮਹਿਮਾ ਵਿੱਚ ਉਤਰਨ ਲੱਗਿਆ। ਬਾਰ ਬਾਰ ਕਹਿਣ ਨੂੰ ਦਿਲ ਕੀਤਾ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਸ਼ਬਦ ਵਿੱਚ ਗਹਿਰੇ ਉਤਰ ਗਏ। ਇੱਕ ਹੈ ਬਾਣੀ ਦਾ ਵਿਚਾਰ ਇਸ ਤਰ੍ਹਾਂ ਦਾ, ਇੱਕ ਹੈ ਬਾਣੀ ਦਾ ਪੜ੍ਹਨਾ ਕਿ ਇੰਨੇ ਪਾਠ ਕਰਨੇ ਨੇ, ਖੰਡਨ ਨਹੀਂ ਹੈ ਉਸਦਾ। ਗੁਰਸਿੱਖ ਦਾ ਮਾਰਗ ਖੰਡਨ ਨਹੀਂ, ਉਹ ਵੀ ਕਲਾਸ ਹੈ, ਉਹ ਵੀ ਤੇਰੇ ਭਾਗ ਨੇ ਜੇ ਉਹ ਵੀ ਪੜ੍ਹੇ, ਉਹ ਵੀ ਤੇਰੇ ਪੁੰਨ ਨੇ ਜੇ ਪੜ੍ਹੇ ਕਿ ਇੰਨੇ ਪਾਠ ਕੀਤੇ ਇੰਨੇ ਪਾਠ ਕੀਤੇ, ਉਹ ਵੀ ਤੇਰੇ ਪੁੰਨ ਨੇ ਜੇ ਕਰ ਸਕੇ, ਉਹ ਵੀ ਨਾ ਛੱਡਣਾ, ਉਹ ਵੀ ਤੈਰਨਾ ਨਾ ਛੱਡਣਾ, ਬਾਣੀ ਦਾ ਪੜ੍ਹਨਾ ਵੀ ਨਾ ਛੱਡਣਾ। ਹਾਂ ਕੋਸ਼ਿਸ਼ ਕਰਨੀ ਇੱਕ ਬਾਣੀ ਦਾ ਪਾਠ ਰੂਟੀਨ ਵਿੱਚ ਐਸਾ ਕਰਿਆ ਕਰੋ ਜਿਹੜਾ ਵਿਚਾਰ ਕੇ ਕਰਿਆ ਕਰੋ, ਚਾਹੇ ਜਪਜੀ ਸਾਹਿਬ ਦਾ ਰੋਜ਼, ਚਾਹੇ ਸੁਖਮਨੀ ਸਾਹਿਬ ਸ਼ੁਰੂ ਕਰ ਦਿਓ, ਫਿਰ 24 ਦਿਨਾਂ ਵਿੱਚ ਸੁਖਮਨੀ ਸਾਹਿਬ ਕੰਪਲੀਟ ਕਰੋ ਵਿਚਾਰ ਨਾਲ। ਇੱਕ ਸੁਖਮਨੀ ਸਾਹਿਬ ਵੈਸੇ ਕਰੋ, 2 ਕਰੋ 5 ਕਰੋ, ਜਿਵੇਂ ਅਭਿਆਸ ਗੁਰੂ ਨੇ ਕਿਰਪਾ ਬਖਸ਼ੀ, ਕਿਰਪਾ ਕੀਤੀ, ਜਿਵੇਂ ਰਹਿਮਤ ਕੀਤੀ, ਤੁਹਾਡੀ ਅਵਸਥਾ ਬਣੀ ਅੰਦਰ ਦੀ। ਅਤੇ ਇੱਕ ਪਾਠ ਐਸਾ ਕਰੋ ਜੋ ਰੋਜ਼, ਉਹ ਵੀ ਨਾ ਸ਼ਰਤ ਰੱਖੋ ਕਿ ਇੱਕ ਅਸ਼ਟਪਦੀ ਹੀ ਪੜ੍ਹਨੀ ਹੈ, ਜੇ ਮਨ ਲੱਗ ਜਾਏ ਤਾਂ ਅਸ਼ਟਪਦੀ ਦਾ ਵੀ 8ਵਾਂ ਇੱਕ ਸ਼ਬਦ ਹੀ ਵਿਚਾਰ ਲਓ ਰੋਜ਼। ਇਹ ਦਾਸ ਦੀ ਬੇਨਤੀ ਹੈ, ਧਿਆਨ ਦੇਣਾ, ਆਨੰਦ ਆਵੇਗਾ ਜੇ ਇਹ ਸਾਧਨ ਸ਼ੁਰੂ ਕਰ ਲਓਗੇ। ਪਾਣੀ ਵਿੱਚ ਇਸ ਤਰ੍ਹਾਂ ਤਰਨਾ ਵੀ, ਪਾਣੀ ਵਿੱਚ ਇਸ ਤਰ੍ਹਾਂ ਤਰਨਾ ਵੀ, ਦੋਨੋਂ ਹੀ ਹੋ ਜਾਣਾ, ਬਾਣੀ ਦਾ ਪੜ੍ਹਨਾ ਵੀ, ਬਾਣੀ 'ਚ ਉਤਰਨਾ ਵੀ, ਦੋਨੋਂ ਹੀ ਹੋ ਜਾਣਾ। ਹਾਂ ਇਹ ਵਿਚਾਰ ਇਸ ਲਈ ਕਿ ਥੋੜ੍ਹਾ ਵਿਚਾਰ ਰੋਜ਼ ਵਾਲੀ ਬਾਣੀ 'ਤੇ ਕਰ ਸਕੀ। ਜਿਵੇਂ ਹੁਣੇ ਤੁਸੀਂ ਸਾਡੇ ਸਾਥੀ ਸੰਤ ਅਮਰਜੀਤ ਸਿੰਘ ਜੀ ਤੋਂ ਸੁਣ ਰਹੇ ਸੀ, ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਸੀ ਉਹਦੇ 'ਚ, ਉਸ ਪ੍ਰਸੰਗ 'ਚ, ਕਥਾ 'ਚ, ਜਿਉਂ ਮੈਲੇ ਬਾਹਰ ਹੋ ਨਿਰਮਲ, ਦੋ ਪੌੜੀਆਂ ਦਾ ਵਿਚਾਰ ਆ ਗਿਆ ਉਹਦੇ 'ਚ। ਇੱਕ ਜਿਉਂ ਨਿਰਮਲ ਬਾਹਰ ਹੋ ਨਿਰਮਲ, ਦੋ ਪੌੜੀਆਂ ਦਾ ਆਨੰਦ ਸਾਹਿਬ ਜੀ ਦੀਆਂ, ਜਦ ਪੜ੍ਹੋਗੇ ਖਿਆਲ ਆਵੇਗਾ। ਅਤੇ ਫਿਰ ਆਪਣੇ ਆਪ ਨੂੰ ਦੇਖਣਾ, ਆਪਣੇ ਆਪ ਨੂੰ ਦੇਖਣਾ, ਆਪਣੇ ਆਪ ਨੂੰ ਜਿਹੜਾ ਦੇਖਣਾ ਸ਼ੁਰੂ ਕਰਦਾ ਨਾ, ਗੱਲ ਬਣ ਜਾਂਦੀ। ਜਿਤਨੀ ਦੇਰ ਆਪਣੇ ਆਪ ਨੂੰ ਦੇਖਣਾ ਨਹੀਂ ਸ਼ੁਰੂ ਕੀਤਾ, ਉਤਨੀ ਦੇਰ ਤਾਂ ਸਾਡੀ ਨਜ਼ਰ ਦੂਸਰਿਆਂ ਨੂੰ ਵੇਖਦੀ ਰਹਿੰਦੀ ਹੈ। ਦੂਸਰਿਆਂ ਦੇ ਗੁਣ ਔਗੁਣ ਵੇਖਦਾ ਰਹਿੰਦਾ ਹੈ, ਅਤੇ ਜਦ ਆਪਣੇ 'ਤੇ ਨਜ਼ਰ ਪੈਂਦੀ ਹੈ ਤਾਂ ਅੰਦਰ ਦੀ ਸਫਾਈ ਹੋਣੀ ਸ਼ੁਰੂ ਹੁੰਦੀ ਹੈ। ਜਦੋਂ ਆਪਣੇ ਗੁਣ ਅਤੇ ਔਗਣ ਵੇਖਦਾ ਕਿ ਇਮਾਨਦਾਰੀ ਨਾਲ ਕਿ ਮੇਰੇ ਵਿੱਚ ਇਹ ਔਗਣ ਹੈ, ਜਦ ਇਹ ਅੱਖਰਨ ਲੱਗ ਜਾਵੇਗਾ ਤਾਂ ਫਿਰ ਸਫਾਈ ਹੋਣੀ ਸ਼ੁਰੂ ਹੋ ਜਾਵੇਗੀ। ਜਬ ਨਾ ਥੀ ਮੁਝੇ ਆਪਣੇ ਹਾਲ ਕੀ ਖਬਰ, ਤਬ ਗਿਣਤਾ ਥਾ ਲੋਗੋਂ ਕੇ ਐਬ ਹੁਨਰ, ਪੜੀ ਆਪਣੇ ਗੁਨਾਹੋਂ ਪਰ ਜਬ ਸੇ ਨਜ਼ਰ, ਤਬ ਕੋਈ ਵੀ ਜਹਾਂ ਮੇਂ ਬੁਰਾ ਨਾ ਰਹਾ। ਜਦੋਂ ਮੇਰੀ ਆਪਣੇ ਗੁਨਾਹਾਂ 'ਤੇ ਨਜ਼ਰ ਪੈ ਗਈ ਤਾਂ ਮੈਨੂੰ ਸਮਝ ਆਇਆ, ਮੇਰੇ ਗੁਨਾਹ ਦਿਸਣ ਲੱਗੇ, ਲੱਗਿਆ ਕਿ ਫਲਾਣਾ ਵੀ ਮੇਰੇ ਤੋਂ ਚੰਗਾ, ਫਲਾਣਾ ਵੀ ਚੰਗਾ, ਫਲਾਣਾ ਵੀ ਚੰਗਾ। ਅਤੇ ਜਿਤਨੀ ਦੇਰ ਆਪਣੇ ਆਪ ਨੂੰ ਨਹੀਂ ਵੇਖਿਆ ਸੀ, ਦੂਸਰਿਆਂ ਨੂੰ ਵੇਖਦਾ ਸੀ। ਬਸ ਸਾਧਕ ਉਹੀ ਹੈ ਜਿਹਦੀ ਨਜ਼ਰ ਆਪਣੇ ਹਿਰਦੇ 'ਤੇ ਪੈਣੀ ਸ਼ੁਰੂ ਹੋ ਜਾਏ। ਤੋ ਸਤਿਗੁਰੂ ਜੀ ਕਿਰਪਾ ਕਰਨ, ਆਓ ਵਿਚਾਰ ਕਰਕੇ ਫਿਰ ਸਮਾਪਤੀ। ਤਿੱਤ ਸਰਵਰੜੈ ਭੈਲੇ ਨਿਵਾਸਾ, ਇਹ ਸਰਵਰੜੈ ਸਰੋਵਰ, ਸੰਸਾਰ ਰੂਪੀ ਸਰੋਵਰ, ਸਾਰੇ ਅਸੀਂ ਇਹਦੇ ਵਿੱਚ ਰਹਿ ਰਹੇ, ਨਿਵਾਸ ਹੈ ਸਭ ਦਾ। ਤਿੱਤ ਸਰਵਰੜੈ ਭੈਲੇ ਨਿਵਾਸਾ। ਤੋ ਸਤਿਗੁਰੂ ਜੀ ਕਹਿੰਦੇ ਨੇ ਪਾਣੀ ਪਾਵਕ ਤਿਨੇ ਕੀ ਹੈ, ਇਹਦੇ ਵਿੱਚ ਪਾਣੀ ਵੀ ਉਸੇ ਨੇ ਪੈਦਾ ਕੀਤਾ ਅਤੇ ਪਾਵਕ ਵੀ, ਅੱਗ ਵੀ ਉਸੇ ਨੇ ਪੈਦਾ ਕੀਤੀ। ਇੱਥੇ ਪਾਣੀ ਤੋਂ ਭਾਵ ਹੈ ਪਦਾਰਥ, ਵੀ ਪਦਾਰਥ ਵੀ ਉਸੇ ਨੇ ਪੈਦਾ ਕੀਤਾ ਜਿਹਦੇ ਵਿੱਚ ਰਹਿ ਰਹੇ, ਜਿਹਦਾ ਭੋਗ ਭੋਗ ਰਹੇ। ਇਹ ਪਦਾਰਥਾਂ ਦਾ ਪਾਣੀ ਵੀ ਉਸੇ ਨੇ ਪੈਦਾ ਕੀਤਾ ਅਤੇ ਪਾਵਕ ਅੱਗ, ਅੱਗ ਇੱਥੇ ਕਿਹਾ ਤ੍ਰਿਸ਼ਨਾ ਨੇ, ਤ੍ਰਿਸ਼ਨਾ ਨੂੰ ਕਿਹਾ ਕਿ ਤ੍ਰਿਸ਼ਨਾ ਵੀ ਉਸੇ ਨੇ ਪੈਦਾ ਕੀਤੀ ਹੈ ਅਤੇ ਪਦਾਰਥ ਵੀ ਉਸੇ ਨੇ ਪੈਦਾ ਕੀਤਾ ਹੈ। ਅਤੇ ਸਤਿਗੁਰੂ ਜੀ ਇੱਥੇ ਗੋਚ ਭਾਵ ਰੱਖ ਰਹੇ ਨੇ ਕਿ ਅੱਜ ਤੱਕ ਤ੍ਰਿਸ਼ਨਾ ਕਦੇ ਤ੍ਰਿਪਤ ਨਹੀਂ ਹੋਈ ਪਦਾਰਥ ਨਾਲ, ਤ੍ਰਿਸ਼ਨਾ ਕਦੇ, ਤ੍ਰਿਸ਼ਨਾ ਦੀ ਅੱਗ ਕਦੇ ਰੱਜੀ ਨਹੀਂ, ਕਦੇ ਵੀ ਨਹੀਂ ਰੱਜੀ। ਅੱਗ ਵੀ ਕਦੇ ਰੱਜੀ ਲੱਕੜਾਂ ਨਾਲ, ਜਿੰਨੀਆਂ ਮਰਜ਼ੀ ਪਾ ਦੇ, ਸਗੋਂ ਹੋਰ ਵੱਧਦੀ ਹੈ। ਅੱਗ ਵਿੱਚ ਲੱਕੜ ਪਾ ਦਿਓ, ਅੱਗ ਵੱਧਦੀ ਹੈ ਕਿ ਘਟਦੀ ਹੈ? ਵੱਧਦੀ ਹੈ ਨਾ। ਜਦੋਂ ਤ੍ਰਿਸ਼ਨਾ, ਜਿਹੜੀ ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਨਾ, ਤ੍ਰਿਸ਼ਨਾ ਦੀ ਹੋੜ, ਜੇ ਇਹਨੇ 100 ਘੁਮਾ ਲਿਆ ਤੇ ਹਜ਼ਾਰਾਂ ਦੀ ਤਮੰਨਾ ਪੈਦਾ ਹੋ ਜਾਂਦੀ ਹੈ, ਤੇ ਜੇ ਹਜ਼ਾਰਾਂ ਮਿਲ ਗਏ ਤੇ ਲੱਖਾਂ ਦੀ ਤਮੰਨਾ, ਸਹਿਸ ਖੱਟੇ ਲੱਖ ਕੋ ਉਠਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤ ਆਵੇ ਖਪ ਖਪ ਮਰੇ। ਕਹਿੰਦੇ ਤ੍ਰਿਸ਼ਨਾ ਨਹੀਂ ਕਦੇ ਰੱਜਦੀ, ਪੈਦਾ ਉਸੇ ਨੇ ਕੀਤੀ ਹੈ, ਇਹ ਅੱਗ ਕਦੇ ਨਹੀਂ ਰੱਜਦਾ ਕੋਈ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ, ਵਿਰਲੇ ਦੀ ਕਿਸੇ ਦੀ ਬੁਝੀ। ਕਹਿੰਦੇ ਪਦਾਰਥ ਵੀ ਉਸੇ ਨੇ ਪੈਦਾ ਕੀਤਾ ਅਤੇ ਇਹ ਤ੍ਰਿਸ਼ਨਾ ਦੀ ਅੱਗ ਵੀ ਉਸੇ ਨੇ ਪੈਦਾ ਕੀਤੀ, ਇਹ ਕਦੇ ਵੀ जितनी देर मन का सुभाव तृष्णा विच है उतनी देर कदे पदार्थां नाल नहीं रजेगा। वो एक देश का प्रधानमंत्री होके भी हजारां करोड़ां दे घोटाले करेगा। वैसे तो काफी सी जे प्रधानमंत्री हो गया, प्रधानमंत्री कोई बन जाए तो तृष्णा तृप्त होनी चाहिए सी। पर मन जितनी देर मन का सुभाव तृष्णा विच रहेगा, मन का गुण तृष्णा विच रहेगा, वो नहीं तृप्त हो सकता। सिकंदर ने कितनिया धरतियां ते अपना झंडा गड़िया सी क्योंकि मन विच तृष्णा सी, पूरी नहीं हुई, पूरी नहीं हुई, वो रज नहीं सकिया। नहीं रज सकता कोई, ते जदों मन का सुभाव संतोख विच आ जाए फिर बिना संतोख ना ही को रज, नहीं रजेगा कोई संतोख तो बिना, संतोख तो बिना नहीं रजेगा कोई। एक कोई भिखारी राजे दे द्वार ते गया, उसने भिक्षा पात्र अगे कीता, कहन लगा मैनू भिक्षा दे दे। कुदरती राजा मिल गया महल्लां दे बाहर, ए राजन मैनू भिक्षा दे दे। ते राजे ने कहा ठीक है इसनू भिक्षा दे दे। इतना कह के वजीर नू राजा अगे चला गया। उस फकीर ने आवाज लगाई कि राजन भिक्षा मेरी शर्त नहीं कि कुछ भी पाओ इहदे विच, पर मेरी शर्त है कि पात्र नू भर देना, ये मेरा कासा भर जाए, ये मेरी शर्त है। ते राजयां दा घमंड तां उपर ही पिया हुंदा है। वो कहन लगा तैनू पता नहीं किस अगे कासा फैलाया, किस अगे हथ फैलाए ने, तू राजे नू कह रहा कि छोटा जिहा कासा भर देना यही शर्त है, तैनू पता नहीं किस अगे सवाल कीता है। वो कहंदा जी मैं खिमा करना तौहीन नहीं कीती, मैं अपनी मंग दसी है, अपनी शर्त दसी है, अपनी मंग दसी, अपनी शर्त दसी, मेरा कासा भर देना। राजा कहंदा भर दियो। इहनू समझ लग जाए अनाज नाल नहीं, किसी फलां नाल नहीं, ड्राई फ्रूट नाल नहीं, इहदा पैसियां नाल भर दियो कासा। वो कहंदा जी मेरी ये शर्त नहीं सी, मेरी कोई शर्त नहीं कि पैसियां नाल भरो अनाज नाल भरो लेकिन भर देना। वो कहंदा इहदा चांदी नाल भर दियो। ये बेवकूफ नूं समझ नहीं आ रही कि किस दे अगे सवाल कर रहे। वो कहंदा जी मेरा ये सवाल नहीं लेकिन कासा भर देना। वो कहंदा इहदा सोने नाल भर दियो। कहंदा जी मेरी ये भी शर्त नहीं। राजा आखरी पौड़ियां चढ़ रहा सी ते कहंदा राजन सुन लो फिर मेरी शर्त है, कासा मेरा भर जाना चाहिए, खाली ना जावा तेरे द्वार तो। वो कहंदा हीरिया नाल भर दियो। इहनू पता लगे किसे राजे नाल वाह पिया सी। थालियां भर के लियांदियां गईयां, थाली विच हीरे लियांदे गए क्योंकि कासा तां छोटा जिहा सी। जद उस विच हीरे पाए गए लग्या कि जिवें भरिया, पर नज़र मारी फिर खाली दा खाली सी, फिर खाली दा खाली। बड़ी हैरानी कोई वजीर नूं, दोबारा गया खजाने चो होर हीरे लियांदे, उहदे विच पाए वो फिर खाली सी, वो फिर गया हीरे लियांदे पाए वो फिर खाली सी, भरिया नहीं सी। खजाने खाली हो गए ते कासा खाली, कासा नहीं भरिया। राजे नू कहा गया कि खजाने तिजोरियां खाली हो गई, वो नहीं भरिया अजे तक, कासा नहीं भरिया। वो कहंदा सोने नाल भर दे, सोने दे भंडार तां बड़े, उहदा जादू मंत्र नाल ये बनाया होया कासा आखर किन्ना क पवेगा उहदे च, सोने नाल भर दे। ਖਜ਼ਾਨਿਆਂ 'ਚੋਂ ਸੋਨਾ ਆਉਣਾ ਸ਼ੁਰੂ ਹੋ ਗਿਆ। ਸੋਨਾ ਪਾਉਂਦੇ ਨੇ, ਦੇਖਦੇ ਨੇ, ਇੱਕ ਪਲ ਲਈ ਦਿਸਦਾ ਹੈ, ਫਿਰ ਗਾਇਬ ਹੋ ਜਾਂਦਾ ਹੈ, ਫਿਰ ਖਾਲੀ। ਤੁਹਾਡੇ ਜੀਵਨ 'ਚ ਵੀ ਤੁਹਾਨੂੰ ਜੋ ਮਿਲਦਾ ਹੈ, ਜਦੋਂ ਸਾਈਕਲ ਸੀ ਤਾਂ ਸਕੂਟਰ ਦੀ ਤਮੰਨਾ ਸੀ, ਸਕੂਟਰ ਮਿਲਿਆ, ਉਹ ਨਹੀਂ ਦਿਸ ਰਿਹਾ ਜੀਵਨ 'ਚ, ਹੁਣ ਕਾਰ ਦਿਸਦੀ ਹੈ। ਜਦ ਕਾਰ ਮਿਲ ਗਈ ਤੇ ਕਾਰ ਦਾ ਵੀ ਰਸ ਖਤਮ ਹੋ ਗਿਆ, ਹੁਣ ਵੱਡੀ ਕਾਰ ਚਾਹੀਦੀ ਹੈ। ਇਹ ਤਮੰਨਾ ਨਹੀਂ ਭਰਦੀ, ਤ੍ਰਿਸ਼ਨਾ ਨਹੀਂ ਭਰਦੀ, ਜਿਵੇਂ ਅੱਗ ਲੱਕੜੀਆਂ ਨਾਲ ਕਦੇ ਨਹੀਂ ਰੱਜਦੀ, ਇਵੇਂ ਮਨ ਤ੍ਰਿਸ਼ਨਾ ਤ੍ਰਿਸ਼ਨਾਲੋ ਮਨ ਪਦਾਰਥ ਨਾਲ ਕਦੇ ਨਹੀਂ ਰੱਜਿਆ। ਤੇ ਕੋਸ਼ਿਸ਼ ਤਾਂ ਇਹੀ ਹੈ ਕਿ ਮੈਨੂੰ ਮਿਲ ਜਾਏ ਤੇ ਰੱਜ ਜਾਵਾਂਗਾ, ਮਿਲ ਜਾਏ ਬਸ ਠੀਕ ਹੈ, ਲੇਕਿਨ ਬਸ ਨਹੀਂ ਹੁੰਦੀ, ਬਸ ਨਹੀਂ ਹੁੰਦੀ, ਹੋਰ ਅੱਗੇ ਹੋਰ ਅੱਗੇ। ਉਹ ਕਹਿੰਦੇ ਜੀ ਸੋਨੇ ਦੇ ਖਜ਼ਾਨੇ ਵੀ ਮੁੱਕ ਗਏ, ਕਹਿੰਦਾ ਚਾਂਦੀ ਨਾਲ ਭਰ ਦਿਓ, ਆਖਰ ਚਾਂਦੀ ਦੇ ਖਜ਼ਾਨੇ ਵੀ ਮੁੱਕ ਗਏ, ਕਹਿੰਦੇ ਪੈਸਿਆਂ ਨਾਲ ਭਰ ਦਿਓ, ਪੈਸਿਆਂ ਦੇ ਖਜ਼ਾਨੇ ਵੀ ਮੁੱਕ ਗਏ, ਸ਼ਾਮਾਂ ਨੂੰ ਸੂਰਜ ਛਿਪਣ ਵਾਲਾ ਹੋ ਗਿਆ, ਕਹਿੰਦਾ ਅਨਾਜ ਦੇ ਭੰਡਾਰ ਲਿਆਓ, ਅਨਾਜ ਪਾਇਆ ਗਿਆ ਨਹੀਂ ਭਰਿਆ, ਕਾਸਾ ਸ਼ਾਮਾਂ ਪੈ ਗਈਆਂ, ਰਾਜਧਾਨੀ ਵਿੱਚ ਇਕੱਠ ਹੋਇਆ, ਭੀੜ ਜਮ੍ਹਾਂ ਹੋ ਗਈ ਪੂਰੇ ਦਿਨ ਵਿੱਚ। ਅਜੀਬ ਕੌਤਕ ਸੀ, ਖਜ਼ਾਨੇ ਹੀ ਆ ਰਹੇ ਸੀ, ਉਹ ਕਾਸਾ ਹੀ ਨਹੀਂ ਸੀ ਭਰ ਰਿਹਾ, ਬੜੀ ਹੈਰਾਨੀ ਦੀ ਗੱਲ, ਜਿਹੜਾ ਆਵੇ ਉੱਥੇ ਹੀ ਖਲੋਂਦਾ ਜਾਵੇ। ਆਖਰ ਬਾਦਸ਼ਾਹ ਆਇਆ ਸ਼ਾਮ ਨੂੰ, ਉਸ ਫਕੀਰ ਤੋਂ ਖਿਮਾ ਮੰਗੀ, ਕਹਿਣ ਲੱਗਾ ਮੈਂ ਨਹੀਂ ਭਰ ਸਕਿਆ, ਮੈਂ ਹਾਰ ਗਿਆ, ਤੂੰ ਜਿੱਤ ਗਿਆ। ਉਹ ਫਕੀਰ ਕਹਿਣ ਲੱਗਾ ਚੰਗਾ, ਮੈਂ ਖਾਲੀ ਜਾ ਰਿਹਾ ਤੇਰੇ ਦਰ ਤੋਂ, ਮੇਰੀ ਸ਼ਰਤ ਇਹੀ ਸੀ ਕਿ ਇਸ ਨੂੰ ਭਰਨਾ, ਮੇਰੀ ਸ਼ਰਤ ਕੋਈ ਨਹੀਂ ਸੀ ਕਿ ਇਸ ਨੂੰ ਕਿਸ ਚੀਜ਼ ਨਾਲ ਭਰਨਾ, ਖਾਲੀ ਜਾ ਰਿਹਾ। ਤੋ ਬਾਦਸ਼ਾਹ ਨੇ ਚਰਨ ਫੜੇ, ਕਹਿਣ ਲੱਗਾ ਮੈਨੂੰ ਇਹ ਤਾਂ ਦੱਸ ਜਾਓ ਕਿ ਇਸ ਕਿਸ ਮੰਤਰ ਨਾਲ ਸਾਧਿਆ ਇਸ ਨੂੰ, ਕਿਸ ਮੰਤਰ ਨਾਲ। ਉਹ ਕਹਿੰਦਾ ਇਹ ਜਦੋਂ ਮੇਰੇ ਗੁਰਦੇਵ ਤੋਂ ਮੈਨੂੰ ਮਿਲਿਆ ਸੀ, ਮੈਂ ਵੀ ਸਵਾਲ ਕੀਤਾ ਸੀ, ਕਿਉਂਕਿ ਕਈ ਵਾਰ ਇਹਨੇ ਕਈ ਖਜ਼ਾਨੇ ਖਾਲੀ ਕੀਤੇ ਪਰ ਨਹੀਂ ਭਰਿਆ। ਮੈਂ ਆਪਣੇ ਗੁਰਦੇਵ ਤੋਂ ਪੁੱਛਿਆ ਸੀ ਕਿ ਇਹ ਕਿਹੜੇ ਮੰਤਰ ਨਾਲ ਸਾਧਿਆ ਤੁਸੀਂ, ਤੇ ਮੇਰੇ ਗੁਰਦੇਵ ਨੇ ਕਿਹਾ ਸੀ ਇਹ ਕਿਸੇ ਮੰਤਰ ਨਾਲ ਨਹੀਂ ਸਾਧਿਆ, ਇਹ ਬੰਦੇ ਦੀ ਖੋਪੜੀ ਦਾ ਬਣਾਇਆ ਹੈ, ਨਾ ਬੰਦੇ ਦੀ ਖੋਪੜੀ ਭਰੀ ਹੈ ਕਦੇ, ਨਾ ਇਹ ਪਾਸਾ ਭਰੇਗਾ ਕਦੇ। ਸਤਿਗੁਰੂ ਜੀ ਕਹਿੰਦੇ ਨੇ ਮੈਂ ਐਸਾ ਵੇਖ ਰਿਹਾ, ਪਾਣੀ ਪਾਵਕ ਤਿੰਨਹਿ ਕੀ ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨਹਿ ਕੀਆ, ਪਾਣੀ ਪਾਵਕ ਤਿੰਨਹਿ ਕੀਆ, ਪੰਕਜ ਮੋਹ ਪਗ ਨਾਹੀ ਚਾਲੇ। ਪੰਕਜ ਚਿੱਕੜ ਨੂੰ ਕਹਿੰਦੇ, ਕਹਿੰਦੇ ਇਹ ਜੀਵਨ ਦੇ ਵਿੱਚ ਇੱਕ ਤਾਂ ਤ੍ਰਿਸ਼ਨਾ ਹੈ ਜਿਹੜੀ ਪਦਾਰਥ ਨਾਲ ਨਹੀਂ ਰੱਜਦੀ, ਇਹ ਮੈਂ ਵੇਖ ਰਿਹਾ, ਇਹ ਮੈਂ ਵੇਖ ਰਿਹਾ ਕਿ ਤ੍ਰਿਸ਼ਨਾਲੋ ਮਨ ਪਦਾਰਥਾਂ ਨਾਲ ਨਹੀਂ ਰੱਜਦਾ ਪਿਆ, ਤੇ ਦੂਸਰਾ ਇੱਕ ਸੁਭਾਅ ਹੋਰ ਹੈ ਮਨ ਦਾ, ਪੰਕਜ ਮੋਹ, ਮਨ ਦੇ ਅੰਦਰ ਮੋਹ ਹੈ, ਪਕੜ ਹੈ। ਪੰਕਜ ਕਹਿੰਦੇ ਨੇ ਚਿੱਕੜ ਨੂੰ ਕਿ ਮੋਹ ਦਾ ਚਿੱਕੜ, ਮੋਹ ਦਾ ਚਿੱਕੜ, ਮੋਹ ਦੇ ਚਿੱਕੜ ਵਿੱਚ ਇਹ ਮਨ ਫਸ ਚੁੱਕਿਆ ਇਤਨਾ ਕਿ ਇੱਕ ਵੀ ਕਦਮ ਨਹੀਂ ਚੱਲ ਰਿਹਾ, ਇੱਕ ਵੀ ਕਦਮ ਚੱਲ ਨਹੀਂ ਰਿਹਾ, ਪਰਮਾਤਮਾ ਵੱਲ ਨਹੀਂ ਚੱਲ ਰਿਹਾ। ਧਰਮ ਮੰਦਰਾਂ ਵੱਲ ਸਫ਼ਰ ਤਾਂ ਬਹੁਤ ਹੁੰਦਾ ਹੈ, ਪਰ ਕਹਿੰਦੇ ਰੱਬ ਵੱਲ ਇੱਕ ਵੀ ਕਦਮ ਨਹੀਂ ਚੱਲ ਰਿਹਾ। ਬਹੁਤ ਸਾਰੇ ਜਗਿਆਸੂ ਬਿਰਧ ਅਵਸਥਾ ਦੇ ਵੀ ਕਈ ਵਾਰ ਕਹਿੰਦੇ ਨੇ ਪਾਠ ਕਰਦਾ ਹਾਂ ਮਨ ਨਹੀਂ ਲੱਗਦਾ, ਸਿਮਰਨ ਕਰਦਾ ਹਾਲੇ ਰਸ ਨਹੀਂ ਬਣਿਆ, ਮੈਂ ਇਤਨੇ ਪਾਠ ਕਰਦਾ ਹਾਂ ਆਨੰਦ ਨਹੀਂ ਆਇਆ। ਕਹਿੰਦੇ ਪੰਕਜ ਮੋਹ ਪਗ ਨਾਹੀਂ ਚੱਲ, ਇੱਕ ਵੀ ਕਦਮ ਨਹੀਂ ਚੱਲਦਾ, ਇੱਕ ਵੀ ਕਦਮ ਨਹੀਂ ਚੱਲਿਆ। ਕਦਮ ਤਾਂ ਰੱਬ ਵੱਲ ਇੱਕ ਵੀ ਨਹੀਂ ਚੱਲਿਆ ਹਾਲੇ ਤੱਕ। ਪੱਗ ਨਾ ਹੀ ਚੱਲੇ, ਪੈਰ ਨਹੀਂ ਚੱਲਦੇ। ਇਹ ਜਿਹੜੇ ਦਲਦਲ ਵਿੱਚ ਕਦੇ ਫਸ ਜਾਂਦੇ ਨੇ, ਜਦੋਂ ਦਲਦਲ ਵਿੱਚ ਚਲੇ ਜਾਣ, ਉਹ ਜਿੰਨੀ ਕੋਸ਼ਿਸ਼ ਕਰਦੇ ਨੇ ਨਿਕਲਣ ਦੀ, ਉਹਨਾਂ ਹੋਰ ਗਹਿਰਾ ਤਸਦੇ। ਦੂਸਰਾ ਕੋਈ ਆ ਕੇ ਕੱਢੇ ਤਾਂ ਕੱਢੇ, ਕੋਈ ਪਸ਼ੂ ਚੱਲਿਆ ਜਾਵੇ ਦਲਦਲ ਵਿੱਚ, ਉਹ ਨਹੀਂ ਨਿਕਲ ਸਕਦਾ। ਜਿਤਨੀ ਕੋਸ਼ਿਸ਼ ਕਰੇਗਾ ਗਹਿਰਾ ਜਾਏਗਾ, ਡੁੱਬੇਗਾ, ਦਲਦਲ ਵਿੱਚ ਤਸੇਗਾ। ਇਸਨੇ ਜਿਤਨੀ ਵੀ ਕੋਸ਼ਿਸ਼ ਕੀਤੀ ਕਿ ਮੈਂ ਮੋਹ ਦੇ ਵਿੱਚ ਨਹੀਂ ਪਵਾਂਗਾ, ਇੱਕ ਵਾਰ ਮੋਹ 'ਚ ਪਿਆ, ਫਿਰ ਆਖਰ ਉਸਦਾ ਰਿਜ਼ਲਟ ਦੁੱਖ ਨਿਕਲਿਆ। ਫਿਰ ਇਹਨੇ ਸੋਚਿਆ, ਬਸ ਮੈਂ ਇਸ ਤੋਂ ਬਾਅਦ ਕਿਸੇ ਪਿਆਰ ਵਿੱਚ ਨਹੀਂ ਪਵਾਂਗਾ, ਮੋਹ ਵਿੱਚ ਨਹੀਂ ਪਵਾਂਗਾ, ਇਹਦੇ 'ਚੋਂ ਦੁੱਖ ਹੀ ਮਿਲੇ। ਪਰ ਥੋੜ੍ਹੇ ਦਿਨਾਂ ਬਾਅਦ ਥੋੜ੍ਹਾ ਜਿਹਾ ਨਵਾਂ ਨਰੋਆ ਹੋ ਕੇ, ਜ਼ਖਮ ਫੱਟ ਸੀ ਸਾਂ ਕੇ, ਖੂਨ ਖਾਨ ਸਾਫ ਸੂਫ ਕਰਕੇ, ਫਿਰ ਉਸੇ ਦਲਦਲ ਵਿੱਚ ਫਿਰ ਪੁੱਜ ਜਾਂਦਾ। ਪੰਕਜ ਮੋਹ ਬਾਰ ਬਾਰ ਉਸੇ ਵਿੱਚ, ਪੰਕਜ ਮੋਹ ਪੱਗ ਨਾ ਹੀ ਚੱਲੇ, ਇੱਕ ਵੀ ਕਦਮ ਨਹੀਂ ਚੱਲਦਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਹਮ ਦੇਖਾਂ ਤੈਂ ਡੋਬੀ ਅਲੇ। ਇਸੇ ਮੋਹ ਦੀ ਦਲਦਲ ਵਿੱਚ ਇਹਦਾ ਇੱਕ ਜਨਮ ਨਹੀਂ, ਦੋ ਜਨਮ ਨਹੀਂ, ਪਤਾ ਨਹੀਂ ਕਿੰਨੇ ਜਨਮ ਹੋ ਗਏ। ਹਮ ਦੇਖਾਂ ਤੈਂ ਡੋਬੀ ਅਲੇ, ਤੈਂ ਪੰਕਜ ਦੀ ਦਲਦਲ ਵਿੱਚ, ਮੋਹ ਦੀ ਦਲਦਲ ਵਿੱਚ, ਮੋਹ ਦੇ ਪੰਕਜ ਵਿੱਚ, ਚਿੱਕੜ ਵਿੱਚ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਗਏ, ਭਾਈ ਮਰਦਾਨਾ ਨੂੰ ਕਿਹਾ, ਮਰਦਾਨਿਆ ਸਾਡਾ ਇੱਥੇ ਇੱਕ ਮਿੱਤਰ ਰਹਿੰਦਾ, ਮਿੱਤਰ ਰਹਿੰਦਾ ਸਿਆਲਕੋਟ ਸ਼ਹਿਰ ਵਿੱਚ, ਸਾਡਾ ਯਾਰ ਹੈ। ਸਤਿਗੁਰੂ ਨੇ ਯਾਰ ਕਿਹਾ ਆਪਣਾ, ਕਿਸ ਨੂੰ ਯਾਰ ਕਿਹਾ? ਮੂਲੇ ਨੂੰ, ਮੂਲੇ ਖੱਤਰੀ ਯਾਰ ਕਿਹਾ, ਦੋਸਤ ਕਿਹਾ, ਮਿੱਤਰ ਕਿਹਾ। ਸਾਡਾ ਇੱਕ ਮਿੱਤਰ ਰਹਿੰਦਾ ਇੱਥੇ, ਉਸਨੂੰ ਮਿਲ ਚੱਲੀਏ। ਭਾਈ ਮਰਦਾਨਾ ਜੀ ਗਏ, ਜਾ ਕੇ ਦਰਵਾਜ਼ਾ, ਦਰਵਾਜ਼ੇ 'ਤੇ ਦਸਤਕ ਦਿੱਤੀ, ਕੁੰਡਾ ਖੜਕਾਇਆ, ਕਿਉਂਕਿ ਘਰਵਾਲੀ ਨੇ ਕੋਠੇ 'ਤੇ ਚੜ੍ਹਿਆ ਵੇਖ ਲਿਆ ਸੀ ਕਿ ਉਹੀ ਸੰਤ ਮਹਾਂਪੁਰਸ਼ ਆ ਰਹੇ ਨੇ, ਉਹੀ ਗੁਰੂ ਨਾਨਕ ਦੇਵ ਜੀ ਆ ਰਹੇ ਨੇ ਜਿਹੜੇ ਮੇਰੇ ਪਤੀ ਨੂੰ ਇੱਕ ਵਾਰੀ ਲੈ ਗਏ ਸੀ ਅਤੇ ਬੜੇ ਮਹੀਨੇ ਨਾਲ ਰੱਖਿਆ, ਵਾਪਸ ਨਹੀਂ ਭੇਜਿਆ ਸੀ। ਅਤੇ ਉਸਨੇ ਕਿਹਾ, ਗੁਰੂ ਜੀ ਆ ਰਹੇ ਨੇ, ਉਹੀ ਫਕੀਰ ਆ ਰਹੇ ਨੇ ਜਿਹੜੇ ਤੁਹਾਨੂੰ ਨਾਲ ਲੈ ਕੇ ਗਏ ਸੀ। ਉਹ ਕਹਿਣ ਲੱਗਾ, ਕੋਈ ਗੱਲ ਨਹੀਂ, ਬੜੇ ਚਿਰਾਂ ਬਾਅਦ ਦਰਸ਼ਨ ਕਰਾਂਗਾ। ਉਹ ਕਹਿਣ ਲੱਗੀ, ਜੇ ਤੁਹਾਨੂੰ ਲੈ ਗਏ ਮੈਂ ਪਿੱਛੇ ਕਿਵੇਂ ਰਵਾਂਗੀ? ਤਾਂ ਮੋਹ ਵਿੱਚ ਫਸ ਗਿਆ। ਕਹਿੰਦਾ, ਫਿਰ ਕੀ ਕਰਾਂ, ਕੀ ਕਰਾਂ? ਗੁਰੂ ਤਾਂ ਧਾਰਨ ਕੀਤਾ ਹੋਇਆ ਸੀ ਗੁਰੂ ਨਾਨਕ ਦੇਵ ਜੀ, ਪਰ ਇੱਥੇ ਹੁਣ ਗੁਰੂ ਵੱਲ ਮੂੰਹ ਨਾ ਹੋ ਕੇ ਮੋਹ ਦੇ ਵਿੱਚ ਪੈ ਗਿਆ, ਮੋਹ ਵਿੱਚ। ਹੁਣ ਉਸ ਨੂੰ ਪੁੱਛ ਰਿਹਾ, ਕੀ ਕਰਾਂ? ਕਲਯੁਗ ਦੇ ਲੱਛਣਾਂ ਵਿੱਚ ਦੱਸਿਆ ਨਾ, ਪੈਸਾ ਪੀਰ ਇਸਤਰੀ ਗੁਰੂ, ਜਿੱਧਰ ਕਹੇ ਉਧਰੇ ਤੁਰੂ। ਕੱਲ ਕੇ ਲੱਖਣ ਇਹੀ, ਕਲਯੁਗ ਦੇ ਲੱਛਣਾਂ ਵਿੱਚ ਕਿਹਾ ਕਿ ਗੁਰੂ ਦੀ ਨਹੀਂ ਪਤਨੀ ਦੀ ਜ਼ਿਆਦਾ ਮੰਨੇਗਾ, ਔਰਤ ਦੀ ਜ਼ਿਆਦਾ ਮੰਨੇਗਾ, ਗੁਰੂ ਦੀ ਘੱਟ ਮੰਨੇਗਾ। ਇੱਕ ਗੁਰਸਿੱਖ ਜਿਹਨੇ ਆਪਣੇ ਸੁੰਦਰ ਦਾੜੇ ਨੂੰ, ਗੁਰੂ ਨੇ ਤਾਂ ਕਿਰਪਾ ਕੀਤੀ ਸੀ, ਬੜੇ ਸੋਹਣੇ ਸਫੈਦ ਵਾਲ ਬਖਸ਼ੇ, ਅਤੇ ਉਹਨੇ ਕਾਲੀ ਸਿਆਹੀ ਲਗਾ ਲਈ, ਕਲਫ ਲਗਾ ਲਈ। ਮੈਂ ਕਿਹਾ, ਗੁਰਸਿੱਖਾਂ ਤੂੰ ਕਲਫ ਕਿਉਂ ਲਗਾ ਲਈ, ਚੰਗੀ ਨਹੀਂ ਲੱਗਦੀ, ਗੁਰਮਤ ਵਿੱਚ ਮਨਜ਼ੂਰ ਨਹੀਂ ਹੈ, ਤੂੰ ਕਿਉਂ ਲਗਾਈ? ਉਹ ਕਹਿੰਦਾ, ਜੀ ਲਾਉਣੀ ਤਾਂ ਨਹੀਂ ਚਾਹੀਦੀ। ਮੈਂ ਕਿਹਾ, ਫਿਰ ਕਿਉਂ ਲਗਾਈ? ਉਹ ਕਹਿੰਦਾ, ਜੀ ਮੇਰੇ ਘਰਵਾਲੀ ਨੂੰ ਪੁੱਛੋ। ਮੈਂ ਕਿਹਾ, ਹੱਦ ਹੋ ਗਈ, ਕਲਫ ਤੂੰ ਲਗਾਈ ਹੈ, ਪੁੱਛੀਏ ਤੇਰੀ ਘਰਵਾਲੀ ਨੂੰ, ਇਹਦਾ
तालमेल नहीं बनता गल का। कहिंदा जी तालमेल ही इहदे नाल मेरे घरवाली का। मैं क्यों? कहिंदा मैं तो लगा के राजी नहीं सी, रोज रोज झगड़ा करके घरवाली ने कलफ लगवाई है कि तुसीं बुढ़े लगते हो। मैं क्या फिर गुरु दी तो ना मन्नी? गुरु ने कहा मैं क्या अमृत छक के फिर कलफ लगाई है, गुरु दी नहीं मन्नी फिर पत्नी दी। गुरु नालों तोड़ना चंगी गल है। वो कहिंदा हुण की करां? कहिंदी छुप जाओ, जदों आउणगे मैं कह देंगे किते कम गया होया। मूला कहिंदे पाथियां दे घेरे विच लुक गया। पंजाब विच पिंडां विच पाथियां चिण के उपर गोए दा मिट्टी दा लेप कर दिता जांदा, उहनूं घेरा कहिंदे ने, गोरा भी कहिंदे ने कई पिंडां च। ਤੇ ਉਹਦੇ ਚੋਂ ਛੋਟਾ ਜਿਹਾ ਸ਼ੇਕ ਕਰਕੇ, ਥੋੜ੍ਹਾ ਜਿਹਾ 2.5-3 ਫੁੱਟ ਦਾ ਸ਼ੇਕ ਕਰਕੇ ਹੌਲੀ ਹੌਲੀ ਪਾਥੀਆਂ ਕੱਢਦੇ ਰਹਿੰਦੇ ਨੇ, ਜਿਵੇਂ ਬਾਲਣੀਆਂ ਹੋਣ। ਉਹ ਸੁਰੱਖਿਅਤ ਰਹਿੰਦੀਆਂ ਨੇ, ਬਾਰਿਸ਼ ਆਵੇ ਭਿੱਜਦੀਆਂ ਨਹੀਂ, ਬਾਲਣ ਦਾ ਕੰਮ ਦਿੰਦੀਆਂ ਨੇ ਚੁਮਕੇ 'ਚ। ਪੁਰਾਣੇ ਜ਼ਮਾਨੇ 'ਚ ਇਵੇਂ ਹਾਲੇ ਵੀ ਪਿੰਡਾਂ ਵਿੱਚ ਇਹ ਰਿਵਾਜ਼ ਹੈ। ਉਹ ਪਾਥੀਆਂ ਦੇ ਘੀਰੇ ਵਿੱਚ ਛੁਪ ਗਿਆ, ਜਿੱਥੋਂ ਪਾਥੀਆਂ ਕੱਢੀਆਂ ਹੋਈਆਂ ਸੀ ਨਾ, ਉਹਦੇ ਵਿੱਚ ਵੜ ਗਿਆ ਜਾ ਕੇ। ਛੁਪ ਗਿਆ, ਭਾਈ ਮਰਦਾਨਾ ਜੀ ਪਹੁੰਚੇ, ਕੁੰਡਾ ਖੜਕਾਇਆ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਭੇਜਿਆ ਹੈ। ਭਾਈ ਮੂਲਾ, ਗੁਰੂ ਨਾਨਕ ਪਾਤਸ਼ਾਹ ਯਾਦ ਕਰਦੇ ਨੇ। ਘਰਵਾਲੀ ਨੇ ਕੁੰਡਾ ਖੋਲਿਆ, ਕਹਿੰਦੀ ਭਾਈ ਜੀ ਉਹ ਘਰ ਨਹੀਂ। ਭਾਈ ਮਰਦਾਨਾ ਜੀ ਵਾਪਸ ਆ ਗਏ, ਆ ਕੇ ਕਹਿਣ ਲੱਗੇ ਗਰੀਬ ਨਵਾਜ, ਭਾਈ ਮੂਲਾ ਦੇ ਘਰਵਾਲੀ ਮਿਲੀ, ਕਹਿਣ ਲੱਗੀ ਉਹ ਘਰ ਨਹੀਂ। ਹੁਣ ਹਰ ਅੰਤਰ ਜਾਮੀ ਸਭ ਵਿਧ ਜਾਣੇ, ਤਾਂ ਕਿਸ ਪੈ ਆਖ ਸੁਣਾਈਏ। ਪ੍ਰਭ ਮੇਰਾ ਅੰਤਰ ਜਾਮੀ ਜਾਣ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਅੰਤਰ ਜਾਮੀ। ਕਹਿਣ ਲੱਗੇ ਮੋਲਿਆ ਮਰਦਾਨਾ, ਇੱਕ ਵਾਰ ਹੋਰ ਜਾ। ਸਤਿਗੁਰੂ ਜੀ, ਉਸ ਬੀਬੀ ਦਾ ਰਵੱਈਆ ਠੀਕ ਨਹੀਂ ਸੀ ਲੱਗਦਾ, ਗਰੀਬ ਨਵਾਜ ਦੁਬਾਰਾ ਜਾਣਾ ਚੰਗਾ ਨਹੀਂ ਲੱਗਦਾ। ਨਹੀਂ ਭਾਈ ਮਰਦਾਨਾ, ਜ਼ਰੂਰ ਸਤਿਵਚਨ ਮਹਾਰਾਜ। ਭਾਈ ਮਰਦਾਨਾ ਫਿਰ ਗਏ, ਕੁੰਡਾ ਖੜਕਾਇਆ, ਭਾਈ ਮੂਲਾ ਸਤਿਗੁਰੂ ਜੀ ਯਾਦ ਕਰ ਰਹੇ ਨੇ। ਫਿਰ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ, ਥੋੜ੍ਹਾ ਤਲਖੀ ਨਾਲ ਕਿਹਾ, ਭਾਈ ਜੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਹ ਘਰ ਨਹੀਂ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੇਰੀ ਭੈਣ ਬੀਬੀ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਯਾਦ ਕਰ ਰਹੇ ਨੇ। ਭਾਈ ਬੋਲਿਆ, ਮੇਰੇ ਗੁਰੂ ਨਾਨਕ ਪਾਤਸ਼ਾਹ ਉਹ ਬੜਾ ਹੀ ਪਿਆਰ ਕਰਕੇ ਆਏ ਨੇ। ਉਹਨਾਂ ਨੇ ਸ਼ਹਿਰ ਵੜਦਿਆਂ ਕਿਹਾ ਸੀ ਸਾਡਾ ਮਿੱਤਰ, ਸਾਡਾ ਯਾਰ ਭਾਈ ਮੂਲਾ ਰਹਿੰਦਾ ਇੱਥੇ। ਭਾਈ ਮਰਦਾਨਾ ਉਸ ਕੋਲ ਜਾਣਾ, ਸਾਡਾ ਯਾਰ ਮਿੱਤਰ ਇਤਨਾ ਪਿਆਰ ਕਰਦੇ ਨੇ ਮੇਰੇ ਸਤਿਗੁਰੂ, ਉਹ ਛੇਤੀ ਕੀਤੇ ਕਿਸੇ ਨੂੰ ਮਿੱਤਰ ਨਹੀਂ ਕਹਿੰਦੇ, ਉਹਨਾਂ ਨੇ ਆਪਣਾ ਮਿੱਤਰ ਆਖਿਆ। ਤੇ ਭਾਗਾਂ ਵਾਲੀ ਇਹ ਸੰਦੇਸ਼ ਭੇਜਦੇ ਜਿੱਧਰ ਕਿਤੇ ਗਿਆ ਹੋਇਆ। ਉਹ ਕਹਿੰਦੀ ਮੈਂ ਕਿਹਾ ਨਾ ਜਦੋਂ ਹੈ ਨਹੀਂ ਹੈ ਘਰ, ਬਾਰ ਬਾਰ ਕਿਉਂ ਮੈਨੂੰ ਤੰਗ ਕਰਦੇ। ਤੂੰ ਕਹਿੰਦਾ ਖਿਮਾ ਕਰਨਾ, ਕਿਉਂਕਿ ਮੇਰੇ ਗੁਰੂ ਜੀ ਨੇ ਮੈਨੂੰ ਫਿਰ ਭੇਜਿਆ। ਕਹਿੰਦੇ ਉਹ ਘਰ ਨਹੀਂ। ਮਰਦਾਨਾ ਜੀ ਫਿਰ ਵਾਪਸ ਚਲੇ ਗਏ, ਜਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਉਹ ਘਰ ਨਹੀਂ। ਅਤੇ ਬੀਬੀ ਡਾਢੀ ਤੰਗ ਹੋ ਰਹੀ ਸੀ, ਤਲਖੀ ਵਿੱਚ ਸੀ, ਗੁੱਸੇ ਵਿੱਚ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਖਾਸ ਮੌਜੇ ਵਿੱਚ ਫਿਰ ਕਹਿਣ ਲੱਗੇ, ਮਰਦਾਨਿਆ ਸਾਡਾ ਪਿਆਰ ਬਹੁਤ ਹੈ ਉਹਦੇ ਨਾਲ, ਫਿਰ ਜਾ ਇੱਕ ਵਾਰ। ਮਰਦਾਨਾ ਜੀ ਨੇ ਹੱਥ ਜੋੜੇ, ਗਰੀਬ ਨਵਾਜ ਉਹ ਬੇਇੱਜ਼ਤ ਕਰਦੀ ਹੈ ਅੱਗੋਂ ਉਸਦੇ ਕਰਵਾਏ, ਨਾ ਭੇਜੋ। ਨਹੀਂ ਮਰਦਾਨਿਆ, ਸਾਡਾ ਵਿਰਦ ਹੈ ਜਿਹਦੇ ਨਾਲ ਮਿੱਤਰਤਾ ਬਣਾ ਲਈਏ, ਫਿਰ ਛੱਡਦੇ ਨਹੀਂ, ਉਹਦੀ ਬਾਂਹ ਨਹੀਂ ਛੱਡਦੇ ਜਿਹਦੇ ਨਾਲ ਮੈਂ ਮਿੱਤਰਤਾ ਬਣਾ ਲਵਾਂ। ਮੇਰਾ ਦਿਲ ਕਰਦਾ ਉਹਨੂੰ ਮਿਲਣਾ ਹੈ। ਫਿਰ ਜਾ ਹੁਣ ਮਰਦਾਨਾ ਜੀ, ਸਤਿਗੁਰੂ ਜੀ ਦਾ ਪਿਆਰ ਵੀ ਸਮਝ ਰਹੇ ਨੇ, ਰਹਿਮਤ ਵੀ ਸਮਝ ਰਹੇ ਨੇ, ਬਖਸ਼ਿਸ਼ ਵੀ ਸਮਝ ਰਹੇ ਨੇ ਅਤੇ ਉੱਧਰੋਂ ਬੇਰੁਖੀ ਵੀ ਸਮਝ ਰਹੇ ਨੇ। ਪਰ ਹੁਣ ਸਤਿਗੁਰੂ ਦਾ ਹੁਕਮ ਹੈ, ਭਾਈ ਮਰਦਾਨਾ ਜੀ ਤੀਸਰੀ ਵਾਰ ਗਏ, ਕੁੰਡਾ ਖੜਕਾਇਆ ਅਤੇ ਇਸ ਵਾਰ ਤਾਂ ਜ਼ਿਆਦਾ ਹੀ ਕੁਛ ਅੰਦਰੋਂ ਜਵਾਬ ਮਿਲਿਆ। ਬਹੁਤ ਗੁੱਸੇ ਵਿੱਚ, ਮੈਂ ਔਰਤ ਹਾਂ, ਕਿਉਂ ਤੀਸਰੀ ਵਾਰ ਆਏ? ਮੈਂ ਔਰਤ ਹਾਂ, ਤੁਹਾਨੂੰ ਕਹਿ ਦਿੱਤਾ ਮੇਰਾ ਪਤੀ ਘਰ ਨਹੀਂ। ਫਿਰ ਵਾਰ ਵਾਰ ਭਾਈ ਮਰਦਾਨਾ ਜੀ ਨੇ ਕਿਹਾ, ਮੇਰੀ ਭੈਣ, ਮੇਰੇ ਸਤਿਗੁਰੂ ਜੀ ਨੇ ਭੇਜਿਆ ਹੈ, ਭਾਈ ਮੂਲਾ ਕੋਲ ਕੋਈ ਸੰਦੇਸ਼ ਭੇਜ ਦਿਓ, ਕੋਈ ਆਂਢ ਗੁਆਂਢ 'ਚੋਂ ਬੱਚੇ ਨੂੰ ਸੱਦ ਕੇ ਭੇਜ ਦਿਓ। ਸਤਿਗੁਰੂ ਜੀ ਦੇ ਸੱਦੇ ਕਿਤੇ ਰੋਜ਼ ਆਉਂਦੇ ਨੇ, ਉਹ ਹੈ ਨਹੀਂ ਘਰ, ਕਿਧਰੇ ਦੂਰ ਗਿਆ ਹੋਇਆ। ਫਿਰ ਨਾ ਆਣਾ, ਮੈਨੂੰ ਤੰਗ ਨਾ ਕਰੋ। ਭਾਈ ਮਰਦਾਨਾ ਜੀ ਵਾਪਸ ਆ ਗਏ, ਆ ਕੇ ਕਿਹਾ, ਗਰੀਬ ਨਿਵਾਜ, ਉਹ ਘਰ ਨਹੀਂ। ਤੋ ਸਤਿਗੁਰੂ ਜੀ ਕਹਿਣ ਲੱਗੇ, ਫਿਰ ਨਹੀਂ ਹੋਵੇਗਾ। ਤੀਰ ਚੱਲ ਗਿਆ। ਓਨੀ ਦੇਰ ਵਿੱਚ ਮੂਲੇ ਨੂੰ ਘੇਰੇ ਵਿੱਚੋਂ ਸੱਪ ਨਿਕਲਿਆ ਅਤੇ ਲੜ ਗਿਆ। ਦਰਦ ਨਾਲ, ਪੀੜ ਨਾਲ ਉੱਚੀ ਉੱਚੀ ਹਾਏ ਹਾਏ ਕਰਨ ਲੱਗਾ। ਉਹਨੇ ਜਾ ਕੇ ਵੇਖਿਆ, ਤੜਪ ਰਿਹਾ ਸੀ, ਜ਼ਹਿਰ ਚੜ੍ਹ ਰਹੀ ਸੀ ਸਰੀਰ ਨੂੰ। ਉਸਦੇ ਘਰ ਵਾਲੀ ਨੇ ਸ਼ੋਰਗੁਲ ਕੀਤਾ, ਆਂਢ ਗੁਆਂਢ ਨੂੰ ਬੁਲਾਇਆ, ਰੌਲਾ ਪਾਇਆ, ਸਾਰੇ ਲੋਕ ਇਕੱਠੇ ਹੋਏ, ਗਲੀ ਮੁਹੱਲੇ ਵਾਲੇ। ਸਤਿਗੁਰੂ ਜੀ ਉੱਥੋਂ ਚੱਲ ਕੇ ਸਿਆਲਕੋਟ ਤੋਂ ਬਾਹਰ ਵਾਰ ਜਾ ਕੇ ਬੈਠ ਗਏ, ਬੈਠ ਗਏ। ਬਾਹਰ ਬੈਠ ਗਏ। ਜਦੋਂ ਸਾਰੇ ਇਕੱਠੇ ਹੋਏ ਤੇ ਮੂਲੇ ਦੇ ਘਰ ਵਾਲੀ ਨੇ ਸਾਰਿਆਂ ਨੂੰ ਕਿਹਾ ਕਿ ਇਹ ਗਲਤੀ ਮੇਰੇ ਤੋਂ ਹੋਈ ਹੈ, ਇਹ ਗਲਤੀ ਮੇਰੇ ਪਤੀ ਤੋਂ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਆਏ ਸੀ, ਤਿੰਨ ਵਾਰ ਸੁਨੇਹਾ ਭੇਜਿਆ ਤੇ ਮੈਂ ਇਸ ਨੂੰ ਕਹਿ ਕੇ ਛੁਪਾ ਦਿੱਤਾ ਸੀ। ਮੈਂ ਬਾਰ ਬਾਰ ਨਿਰਾਦਰ ਕੀਤਾ ਹੈ ਭਾਈ ਮਰਦਾਨਾ ਜੀ ਦਾ, ਗੁਰੂ ਨਾਨਕ ਪਾਤਸ਼ਾਹ ਦੇ ਸਾਥੀ ਦਾ ਨਿਰਾਦਰ ਕੀਤਾ ਹੈ। ਮੈਨੂੰ ਲੱਗਦਾ ਇਹ ਸਾਡੀ ਗਲਤੀ ਦੀ ਸਜ਼ਾ ਸਾਨੂੰ ਮਿਲੀ। ਅਤੇ ਸਾਰੇ ਲੋਕਾਂ ਨੇ ਉਸਨੂੰ ਮੰਜੀ 'ਤੇ ਪਾਇਆ, ਜਿੱਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਸਨ, ਪਿੱਛੇ ਲੈ ਗਏ, ਜਾ ਕੇ ਰੱਖਿਆ ਚਰਨਾਂ ਵਿੱਚ, ਕਿਉਂਕਿ ਸੋਦਰ ਦਾ ਸਮਾਂ ਹੋ ਚੁੱਕਿਆ ਸੀ। ਸਤਿਗੁਰੂ ਜੀ ਬੈਠੇ ਸਨ ਵਰਖਸ਼ ਦੇ ਨੀਚੇ। ਭਾਈ ਮਰਦਾਨਿਆ, ਸੋਦਰ ਦਾ ਸਮਾਂ ਹੋ ਗਿਆ, ਅਕਾਲ ਪੁਰਖ ਦੀ ਸਿਫਤ ਸਲਾਹ ਕਰੀਏ। ਸਿਫਤ ਸਲਾਹ ਵਿੱਚ ਜੁੜਨ ਨਹੀਂ ਲੱਗੇ ਸੀ ਤਾਂ ਮੂਲੇ ਨੂੰ ਲੈ ਕੇ ਆ ਗਏ, ਮੰਜੀ 'ਤੇ ਪਾਇਆ ਹੋਇਆ। ਗਰੀਬ ਨਿਵਾਜ, ਬਖਸ਼ ਦਿਓ, ਕੀ ਹੋਇਆ ਜੀ? ਬਾਰ ਬਾਰ ਭੇਜਿਆ ਆਪ ਨੇ ਸੁਨੇਹਾ, ਇਹਨਾਂ ਨੇ ਨਿਰਾਦਰ ਕੀਤਾ। ਵੈਸੇ ਮੂਲਾ ਤਾਂ ਘਰ ਵਿੱਚ ਹੀ ਛੁਪਿਆ ਹੋਇਆ ਸੀ। ਅਤੇ ਸਤਿਗੁਰੂ ਜੀ ਕਹਿੰਦੇ ਨੇ,
ਪੰਕਜ ਮੋਹ ਪਗ ਨਾਹੀ ਚਾਲੇ, ਪੰਕਜ ਮੋਹ ਪਗ ਨਾਹੀ ਚਾਲੇ, ਹਮ ਦੇਖਾਤੇ ਡੂਬੀ ਆਲੇ।
ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਾਰ ਬਾਰ ਉਸੇ ਮੋਹ ਦੀ ਦਲ ਦਲ ਵਿੱਚ ਇਹ ਡੁੱਬਦਾ ਜਾਂਦਾ, ਡੁੱਬਦਾ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਵੇਖ ਰਿਹਾ ਹਾਂ, ਡੁੱਬਦਾ ਹੀ ਜਾਂਦਾ, ਬਾਰ ਬਾਰ ਉੱਥੇ ਡੁੱਬਦਾ, ਬਾਰ ਬਾਰ ਡੁੱਬਦਾ। ਹਮ ਦੇਖਾ ਤਹਿ ਡੁੱਬੀ ਜਾਵੇ, ਉੱਥੇ ਡੁੱਬ ਰਿਹਾ ਜਿਹੜੇ ਮੋਹ ਵਿੱਚ ਪਹਿਲਾਂ। ਮੂਲਾ ਆਮ ਇਨਸਾਨ ਨਹੀਂ ਸੀ, ਥੋੜ੍ਹਾ ਸੁਚੇਤ ਰਹਿਣਾ, ਜਦੋਂ ਸਿੱਖੀ ਨੂੰ ਕਮਾਉਣ ਲੱਗੋ ਤਦ ਵੀ ਸੁਚੇਤ ਰਹਿਣਾ, ਸਾਵਧਾਨ ਰਹਿਣਾ। ਇਹ ਉਹ ਮੂਲਾ ਹੈ ਜਿਸ ਨੇ ਪਹਿਲੀ ਵਾਰ ਜਦ ਗੁਰੂ ਨਾਨਕ ਦੇਵ ਜੀ ਸਿਆਲਕੋਟ 'ਚ ਗਏ ਸਨ, ਤਦ ਪੀਰ ਹਮਜ਼ਾ ਗੌਸ ਦੇ ਨਾਲ ਜੋ ਵਾਰਤਾਲਾਪ ਹੋਇਆ ਸੀ, ਹਮਜ਼ਾ ਗੌਸ ਨੇ ਕਿਹਾ ਸੀ ਕਿ ਮੈਂ ਛਲੀਆ ਰੱਖਿਆ ਹੋਇਆ ਸਿਆਲਕੋਟ ਨੂੰ ਗਰਕ ਕਰ ਦੇਣਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਇੱਕ ਬੰਦੇ ਦੀ ਗਲਤੀ ਨਾਲ ਸਾਰਾ ਸਿਆਲਕੋਟ ਤਬਾਹ ਕਿਉਂ ਕਰਨਾ। ਤੂੰ ਕਹਿੰਦਾ ਜੀ ਸਾਰੇ ਹੀ ਐਸੇ ਨੇ, ਗੁਰੂ ਜੀ ਕਹਿੰਦੇ ਨਹੀਂ ਐਸੇ ਨਹੀਂ, ਕੋਈ ਰੱਬ ਨੂੰ ਮੰਨਣ ਵਾਲੇ ਵੀ ਹੈ। ਮੈਨੂੰ ਕਿਵੇਂ ਪਤਾ ਲੱਗੇ? ਭਾਈ ਮਰਦਾਨੇ ਨੂੰ ਦੋ ਪਰਚੀਆਂ ਲਿਖ ਕੇ ਭੇਜਿਆ ਸੀ, ਹਾਂ ਦੋ ਟਕੇ ਦੇ ਕੇ ਭੇਜਿਆ ਸੀ ਕਿ ਇੱਕ ਟਕੇ ਦਾ ਸੱਚ ਅਤੇ ਇੱਕ ਟਕੇ ਦਾ ਝੂਠ ਖਰੀਦ ਕੇ ਲਿਆ। ਜਿਹੜੀ ਦੁਕਾਨ 'ਤੇ ਜਾਵੇ ਕਹਿੰਦੇ ਸੱਚ ਅਤੇ ਝੂਠ ਵੀ ਵਿਕਦੇ ਨੇ, ਜਿਹੜੀ ਦੁਕਾਨ 'ਤੇ ਜਾਵੇ ਕਹਿੰਦੇ ਕੱਪੜਾ ਮਿਲ ਸਕਦਾ ਬਾਜ਼ਾਰ 'ਚ, ਸਬਜ਼ੀਆਂ ਮਿਲ ਸਕਦੀਆਂ, ਹੀਰੇ ਲਾਲ ਮਿਲ ਸਕਦੇ ਨੇ, ਪਰ ਸੱਚ ਅਤੇ ਝੂਠ ਵੀ ਬਾਜ਼ਾਰ 'ਚ ਮਿਲਦੇ ਨੇ। ਆਖਰ ਮਰਦਾਨਾ ਜੀ ਚੱਲਦੇ ਗਏ, ਇੱਕ ਦੁਕਾਨ 'ਤੇ ਪਹੁੰਚੇ ਅਤੇ ਇਹ ਮੋਲਾ ਖੱਤਰੀ ਬੈਠਾ ਸੀ। ਜਦ ਉਹਦੇ ਪਾਸ ਗਏ ਉਹ ਉੱਠ ਕੇ ਦੁਕਾਨ 'ਚ ਖਲੋ ਗਿਆ, ਆਓ ਰੱਬ ਦੇ ਬੰਦੇ ਜੀ ਆਏ। ਭਾਈ ਮਰਦਾਨਾ ਜੀ ਦੇ ਚਿਹਰੇ ਨੂੰ ਵੇਖ ਕੇ ਪਛਾਣ ਗਿਆ ਕੋਈ ਰੱਬ ਦਾ ਬੰਦਾ ਹੈ, ਬੰਦਗੀ ਵਾਲਾ ਹੈ, ਇਹਦੇ ਨੇਤਰਾਂ ਵਿੱਚ ਨਾਮ ਦਾ ਰਸ, ਇਹਦੇ ਨੇਤਰਾਂ 'ਚ ਨਾਮ ਦਾ ਰਸ। ਸਤਿਕਾਰ ਕੀਤਾ, ਕਿਵੇਂ ਆਏ? ਕਹਿੰਦੇ ਮੇਰੇ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਭੇਜਿਆ ਹੈ, ਮੇਰੇ ਸਤਿਗੁਰੂ ਨੇ, ਕਿ ਇੱਕ ਟਕੇ ਦਾ ਸੱਚ ਇੱਕ ਟਕੇ ਦਾ ਝੂਠ ਲੈ ਕੇ ਆ, ਇਸ ਬਾਜ਼ਾਰ ਵਿੱਚੋਂ ਨਹੀਂ ਮਿਲਿਆ। ਉਹ ਕਹਿੰਦਾ ਮੇਰੇ ਕੋਲ ਹੈ, ਟਕੇ ਰੱਖ ਲਏ, ਦੋ ਕਾਗਜ਼ਾਂ 'ਤੇ ਲਿਖ ਕੇ ਭੇਜ ਦਿੱਤਾ, ਮਰਨਾ ਸੱਚ ਜਿਉਣਾ ਝੂਠ, ਟਕੇ ਰੱਖ ਲਏ। ਹੁਣ ਜਦ ਮਰਦਾਨਾ ਜੀ ਵਾਪਸ ਆਏ ਤੇ ਗੁਰੂ ਨਾਨਕ ਸਾਹਿਬ ਨੇ ਉਹ ਕਾਗਜ਼ਾਂ 'ਤੇ ਲਿਖਿਆ ਹੋਇਆ ਪੜ੍ਹਿਆ ਤੇ ਮੁਸਕਰਾਏ ਮੁਸਕਰਾਏ। ਹਮਜ਼ਾ ਗੌਸ ਨੂੰ ਵਿਖਾਇਆ ਕਿ ਦੇਖ ਇਸ ਸ਼ਹਿਰ ਵਿੱਚ ਉਹ ਵੀ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਮਰਨਾ ਸੱਚ ਮੰਨਿਆ ਹੋਇਆ ਅਤੇ ਜਿਉਣਾ ਝੂਠ ਮੰਨਿਆ ਹੋਇਆ। ਇਹ ਉਹ ਭਾਈ ਮੋਲਾ ਸੀ। ਗੁਰੂ ਸਾਹਿਬ ਕਹਿੰਦੇ ਨੇ ਵਾਰ ਵਾਰ ਫਿਰ ਮੋਹ ਵਿੱਚ ਡਿੱਗ ਜਾਂਦਾ, ਇੱਥੇ ਤੱਕ ਪਹੁੰਚ ਕੇ ਵੀ ਕੋਈ ਡਿੱਗ ਸਕਦਾ, ਹਾਂ ਸਾਵਧਾਨ ਰਹਿਣਾ। ਪੰਕਜ ਮੋਹ ਪਗ ਨਾਹੀ ਚਾਲ, ਹਮ ਦੇਖਾ ਤਹਿ ਡੂਬੀ ਆਲੇ, ਹਮ ਦੇਖਾ ਗੁਰੂ ਜੀ ਨੇ ਕਿਹਾ। ਸਭ ਨੇ ਕਿਹਾ ਜੀ ਬਖਸ਼ ਦਿਓ, ਕਿਰਪਾ ਕਰੋ। ਗੁਰੂ ਜੀ ਕਹਿੰਦੇ ਹੁਣ ਤਾਂ ਨਹੀਂ, ਹੁਣ ਨਹੀਂ। ਭਾਈ ਮਰਦਾਨਾ ਵੀ ਵਾਰ ਵਾਰ ਗਿਆ ਬੁਲਾਉਣ ਵਾਸਤੇ, ਇੱਕ ਵਾਰ ਨਹੀਂ। ਭਾਈ ਮਰਦਾਨਾ ਜੀ ਵਾਰ ਵਾਰ ਗਏ ਨੇ ਬੁਲਾਉਣ ਵਾਸਤੇ, ਅਤੇ ਇਹਨੂੰ ਵੀ ਕੁਛ ਜਨਮ ਤਾਂ ਵਾਰ ਵਾਰ ਧਰਤੀ 'ਤੇ ਆਉਣਾ ਪਵੇਗਾ। ਹਾਂ ਬਖਸ਼ ਲਵਾਂਗਾ, ਕਿਉਂਕਿ ਜਿਹਦੀ ਬਾਂਹ ਫੜਦਾ ਹਾਂ ਫਿਰ ਛੱਡਦਾ ਨਹੀਂ, ਬਖਸ਼ ਲਵਾਂਗਾ, ਦਸਵੇਂ ਜਾਮੇ 'ਚ ਬਖਸ਼ਾਂਗਾ। ਉਹ ਜਦੋਂ ਹਜੂਰ ਸਾਹਿਬ ਤੁਸੀਂ ਯਾਤਰਾ ਕਰਨ ਜਾਂਦੇ ਹੋ, ਸ਼ਿਕਾਰ ਘਾਟ ਗੁਰਦੁਆਰਾ ਜਿੱਥੇ ਕਲਗੀਧਰ ਪਿਤਾ ਨੇ ਇੱਕ ਦਿਨ ਤੀਰ ਮਾਰਿਆ ਅਤੇ ਵੱਜਿਆ ਖਰਗੋਸ਼ ਨੂੰ, ਸਿੱਖਾਂ ਨੇ ਕਿਹਾ ਗਰੀਬ ਨਿਵਾਜ਼, ਅੱਜ ਤੱਕ ਇਤਨੇ ਨਿਮਾਣੇ ਅਤੇ ਮਾਸੂਮ ਜਾਨਵਰ ਦੇ ਆਪ ਦਾ ਤੀਰ ਨਹੀਂ ਲੱਗਿਆ, ਇਹ ਕੀ ਕੌਤਕ ਹੈ। ਸਤਿਗੁਰੂ ਜੀ ਨੇ ਕਿਹਾ ਜੇ ਮੈਂ ਜਵਾਬ ਦਿਆਂਗਾ ਸ਼ਾਇਦ ਸਹਿਸਾ ਰਹਿ ਜਾਏ, ਸ਼ੰਕਾ ਰਹਿ ਜਾਏ, ਇਸੇ ਨੂੰ ਪੁੱਛ ਲਓ। ਅਤੇ ਗੁਰਸਿੱਖਾਂ ਨੇ ਕਿਹਾ ਇਹ ਜੀਵ ਆਤਮਾ ਸਾਨੂੰ ਦੱਸ ਤੂੰ ਕੌਣ ਹੈ। ਕਹਿੰਦੇ ਨੇ ਭਾਈ ਮੋਲੇ ਦੀ ਰੂਹ ਪ੍ਰਗਟ ਹੋਈ, ਉਹਨੇ ਕਿਹਾ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ, ਮੈਨੂੰ ਉਹਨੇ ਮਿੱਤਰ ਕਿਹਾ ਸੀ ਅਤੇ ਮੈਂ ਮੋਹ ਵਿੱਚ ਫਸ ਕੇ ਇਤਨੇ ਜਨਮ ਟੇਢੀਆਂ ਜੂਨਾਂ ਵਿੱਚ ਪਿਆ ਰਿਹਾ, ਇੱਥੇ ਦਲ ਦਲ ਵਿੱਚ ਖੁੱਭਦਾ ਰਿਹਾ, ਮਰਦਾ ਰਿਹਾ, ਜੰਮਦਾ ਰਿਹਾ, ਪਰ ਧੰਨ ਮੇਰਾ ਗੁਰੂ ਜਿਹਨੇ ਫਿਰ ਵੀ ਮੈਨੂੰ ਇੰਨੇ ਜਾਮਿਆਂ ਬਾਅਦ ਆ ਕੇ इस जूनिया चो कढ लिया, अज मेरा उधार किया।
पंकज मोह पग नाही चाले, हम देखा तैं डूबी अले, हम देखा तैं डूबी अले, हर बिसरत तेरे गुण गलिया, हर बिसरत तेरे गुण गलिया, मन एक ना चेत समूड मना,
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 हर बिसरत तेरे
सारे दुख हर बिसरत तेरे गुण गलिया।
सतगुरु जी अखीरलियां तुकां च मार्ग दसते कि अरदास विच अरदास दे घर विच रिया कर, ते अरदास की कर, ना तां जेड़े तो संजम रख रहा इन्हां दा माण करी, ना जेड़ा तू दान कर रहा जड़ियां सेवावां कर रहा उन्हां सेवावां च दानी ना बनी, ते जेड़ा कुछ तू ग्रंथां विचों पढ़ लिया, कुछ साखियां कहानियां सुन लिया, कुछ विचार पढ़ ले, उस विद्या दा माण ना करें, अरदास दे घर विच रहीं। ये तीन गल्लां सतगुरु जी कहंदे ने, ना हो जती सती नहीं पड़िया, ना हो जती सती नहीं पड़िया, जती भाव बहुत संजम रखना, बड़े संजम रखने, संजम वाला जीवन बतीत करना, सती दानी बहुत वड़े वड़े दान करने, पढ़े विद्वान विद्या पढ़े, जे सब कुछ तेरे पास होवे तां भी मन निम्रता विच रखी, अरदास दे घर विच रखी, ना हो जती सती नहीं पड़िया, मूर्ख मुगता जन्म पया। अरदास करे गरीब नवाज, मैं अनजान हां, मैं भुलण हार हां, खिन खिन भुलण हार,
ना हो जती सती नहीं पड़िया, मूर्ख मुगता जन्म पया, मूर्ख मुगदा जन्म पया, मूर्ख मुगदा जन्म पया, प्रणवत नानक तिनकी सरणा, जिन तू नागी विसरिया।
ए अरदास करे, हे प्रभु मैनू उन्हां दी शरण लै चल, मैनू उन्हां दी संगत विच लै चल जिन्हां नूं तू कदे विसरिया नहीं, स्वास स्वास जो तेरा नाम जपदे ने उन्हां गुरमुखां दी संगत विच लै चल।
प्रणवत नानक तिनकी शरणा, जिन तू नागी विसरिया, जिन तू नागी विसरिया, हर बिसरत तेरे